संत भेटिया नानक मन परगास, याही कुल ते प्रगट होय ताही कुल को नाम। पुन द्वादस गुरिंड को मेरी है प्रणाम। सतगुरु जी दे पवित्र पावन विच हाजरीन सतसंगी जनो, सतगुरु जी नूं धन कहो, सब गज के कहो धन श्री गुरु नानक देव जी सच्चे पातशाह। फिर एक बार रसना नूं अपनी रसना नूं पवित्र करो, सब गज के कहो धन श्री सतगुरु जगजीत सिंह जी सच्चे पातशाह। मौके दे सतगुरु नूं याद करो, कोई रसना वांझी ना रवे, जेदे भी कन्ना विच ए सतगुरु जी दा पवित्र नाम पवे, सारे ही अपने रसना तो सतगुरु जी नूं धन कहो, सब गज के कहो धन श्री सतगुरु दे सिंह जी सच्चे पातशाह। गुरु सवारियो, जिस तरह आप जी लड़ीवार गुर इतिहास श्रवण करदे आ रहे हो, अपनी मन वृत्तियां नूं कथा रस दे नाल जोड़दे होए आप जी रसना करके उस परमात्मा दा सतगुरु जी दा दित्ता होया पवित्र नाम जप रहे हो, सो आप जी ने परसों श्रवण कीता सी श्री सतगुरु तेग बहादुर पातशाह जी, जो के सिखां साधां दा भला करन वास्ते भुली लुकाई नूं सीधे रस्ते पाउण वास्ते इह सारिआं दा भला करन दे लई बहाना बनाया होया कि तीर्थ आदिक ते इशनान करन जा रहे ने। आप जी ने सुनिया सी कि जो पूर्व देश वल पूर्व इलाके दी जो साध संगत है उहदे हिरदे दे विच सतगुरु जी दे दर्शना वास्ते बहुत तड़फ है। पूर्व दे इलाके दी साध संगत जो है उह हर एक वक्त हर एक पल पल सतगुरु जी दे दर्शना दे कारण बहुत ही तड़फ रही है कि कदों दर्शन होण। सतगुरु जी अखीर उन्हां ते किरपा करदे ने ते साध संगत जेड़ी है किस तरह अरजोईयां कर दीए। आप जी ने सुनिया सी कि साध संगत जो है श्री सतगुरु तेग बहादुर पातशाह जी दे चरणा विच बेनतियां कर दी है कि पातशाह जी जदों त्रेते विच भगवान श्री रामचंद्र आए सी ते उना दे भी दर्शना दे वास्ते एक भीलनी जेड़ी के नीच जात दी मन्नी गई सी, जेदा जिक्र इतिहास विच साखियां विच तुसी श्रवण कीता है, जेदे बारे सानू हुण तक सुनन नू मिले है, सानू जो भी जानकारी मिली है कि वह भीलनी जो है एक नीच कुल दी सी। पर साध संगत जी जेदे मन दे विच आ के उस परमात्मा दा सतगुरु जी दा सब तो उच्चा और पवित्र नाम वस जावे ते गरीब नवाज पातशाह जी बख्शिश कृपा ऐसी कर देंदे ने कि नीच कुल वाला इंसान बहुत ही उच्चा हो जांदा है। इस भीलनी दे उत्ते भी साध संगत अरदास करदी है नौवें पातशाह अगे कि गरीब नवाज जदों इह भीलनी वार वार याद करदी सी अपने प्रभु श्री रामचंद्र नूं ते उस वक्त तुसी ओ समय नूं याद करो सतगुरु के किवें भगवान श्री रामचंद्र जी ने उन्हां नूं दर्शन दित्ते सी। साध संगत जी इत्थे तक आप जी श्रवण कर चुके सी, इस तों अगे किवें साध संगत श्री सतगुरु तेग बहादुर पातशाह जी दे चरणा विच अरजोईयां करदी है, तरले करदे ने, मिन्नतां करदे ने, अरदासां हो रही है कि सतगुरु जी आके दर्शन दिओ, इत्थों मैं आप जी दे चरणा विच अर्ज करन दा जतन करदा हां। पुन श्री कृष्ण बिदर के गए सोदामा के तंदुल खये, लाज द्रौपदी की रख लीन, रक्षा कीन पिखे जो दीन। सात संगत सतगुरु नौवे पातशाह जी नू याद कर रही है, और फिर ए मन विच ख्याल आया, और वह जड़ा मन विच ख्याल आया सी वह शब्दां दा रूप धार के सिखां दी जुबान ते आउंदा, ते फिर सिख कहंदे ने सतगुरु जी उस समय नू याद करो जदों के बिदर दे घर भगवान कृष्ण गए सी। क्योंकि बिदर बारे दसदे ने साध संगत जी, ए भी एक ऐसा प्रेमी सिख सी। भगवान कृष्ण जदों इहदे घर गए उस समय का जो वार्तालाप है, उस समय का जो दृश्य है असी साखियां विच सुनिया है, ते भगतमाल दे विच जिक्र आउंदा है कि बिदर जी जिहड़े ने घर नहीं सी जदों भगवान श्री कृष्ण महाराज इहदे घर गए, ते इहदी जिहड़ी घरवाली है वह इशनान कर रही सी, और वह प्यार दे विच अजिही मस्त होई ते कहंदे ने उहनूं इह वी ना याद रहा कि मेरे शरीर ते बस्तर भी है कि नहीं है। भगवान ने उहदी प्रेम अवस्था नूं वेख्या और अपना बस्तर उस इस्त्री दे उपर दिता, बिदर दी इस्त्री दे उपर। अखीर वह प्रेम दे विच अजिही मस्त होई कि भगवान कोल बैठे ने, और साध संगत जी केले सन इहदे कोल, केलिआं नूं छिलदी है और जिहड़ा विचों फल निकलदा उह साइड विच सुट दिंदी है, ते उह जिहड़ियां छिलड़ां ने केले दीआं उह भगवान नूं छकाई जा रही है। होया कुछ इस तरह जदों बिदर जी आए और आ के वेख्या, कहन लगे ओह हो तेरा भला हो जे, की कीता तूं, ओए त्रिलोकी नाथ है कई तरह के पदार्थां दा इहनूं भोग लगदा है, ते तूं भलीए अज ओह भगवान नूं छिलड़ां ही खवा रही है। उस वक्त प्रेम जिहड़ा सी इन्ना कु इहदे उत्ते अपना प्रभाव विखा चुकिया सी कि इहदी मत जिहड़ी है बौरी होई पई सी, इहनूं कुछ सोझी नहीं सी। जदों इहनूं सोझी आई ते बड़ी शर्मशार होई, कहन लगी मैं की बड़ा अपराध कर लिया। उस वक्त बिदर जी जिहड़े ने साध संगत जी उन्होंने की किया, केले दे फल नूं छिलिया और उहदे विच्चों जिहड़ा फल निकलिया ना वह भगवान नूं छकण वास्ते दिता, भगवान कृपा करो भोग लगाओ। ते भगवान ने छकिया, पर हैरानी होएगी आप जी नूं सुन के, भगवान पता है की कहन लगे, भगवान कहन लगे बिदर वह आनंद नहीं आया जिहड़ा छिलणा विच आनंद सी। साध संगत जी जिहड़ा भगवान है जिहनूं असीं सतगुरु कहिंदे आ ना, इको ही एक सब तो वधिया गल है कि दुनिया के लोग पदार्थां ते रीझदे ने, पर मेरा गोविंद मेरा सतगुरु जिहड़ा वह प्यार दे उत्ते रीझदा है। हुण जिहड़ी इह बिदर दी घरवाली सी, हुण उह जिहड़ियां छिलड़ां खवारी सी साध संगत जी, हो सकदा छिलड़ां ते बेशक बक बकियां सी, पर उहदे विच प्यार इन्ना कु सी कि जिहड़े प्यार दे अधीन हो के भगवान जिहड़ा वशीकरण विच हो चुकिया सी। और जिथे प्यार होएगा सब तो पहला उत्थे भगवान आ जांदा, और जिथे प्यार नहीं, जिथे मैं मेरी दी गल है, उत्थे प्रभु नहीं आउंदे। और जिहड़ा बिदर जी छका रहे सी, ठीक है कि वह फल सी असल विच केले दा, वह मिठा भी हो सकदा है, वधिया गुणकारी भी हो सकदा है, पर भगवान नूं पसंद नहीं आया। और इत्थे मैं ये नहीं कहना चाह रहा कि उत्थे बिदर दी भावना विच फर्क सी, और इत्थे मैं ये कदी भी नहीं कह रहा कि बिदर जिहड़ा उहदा प्यार घट सी भगवान दे नाल। असल विच ध्यान देना साध संगत जी, इत्थे जदों आ के बिदर जी ने अपनी घरवाली नूं कहा सी ना, ओ इह ते त्रिलोकी दा नाथ है, तूं की खवा दिता इहनूं, इहनूं छिलड़ खवाउंदी पई है। उस वक्त बिदर दी जो धर्म पत्नी है उहदे मन विच इन्नी कु गिलानता आई सी, उह अपने आप विच पछता रही सी, शर्मशार हो रही सी, ओनू किसे पासे जगह नहीं सी मिलदी पई कि मैं अजिहा गुनाह कर लिया उगणहार हाँ। और ऐसा सतगुरु ऐसा भगवान जिहड़ा के भगतां नूं किसे पक्खों नीवे नहीं होण दिंदा, सदा ही उहनां ते कृपा रखदा है। इस करके भगवान कृष्ण ने कहा कि बिदर तेरा ये फल जिहड़ा जो तू खवा रहे इहदे नालों ते मैनूं छिलणां तों ज्यादा आनंद आ रहा सी। ਤੁਸੀਂ ਵੇਖੋ ਭਗਵਾਨ ਵੱਲ ਕਿ ਕੈਸੀ ਖੇਡ ਹੈ ਉਹਨਾਂ ਦੀ। ਆਪ ਜੀ ਨੇ ਸਾਧ ਸੰਗਤ ਜੀ ਪਰਸੋਂ ਵੀ ਸ਼ਰਵਣ ਕੀਤਾ ਸੀ ਕਿ ਜਦੋਂ ਦੁਰਬਾਸ਼ਾ ਜੀ ਰਾਜੇ ਅਮਰੀਕ ਤੇ ਕਰੋਪਿਤ ਹੋਏ ਸੀ ਉਸ ਵਕਤ ਵੀ ਕੁਛ ਅਜਿਹੀ ਹੀ ਖੇਡ ਬਣੀ ਸੀ। ਜਦੋਂ ਰਿਸ਼ੀ ਕਰੋਪਿਤ ਹੋਇਆ ਉਸ ਵਕਤ ਭਗਵਾਨ ਵਿਸ਼ਨੂੰ ਨੇ ਆਪਣਾ ਸੁਦਰਸ਼ਨ ਚੱਕਰ ਪਿੱਛੇ ਛੱਡ ਦਿੱਤਾ ਸੀ ਕਿਉਂਕਿ ਭਗਤ ਦੇ ਉੱਤੇ ਆਂਚ ਨਾ ਆ ਜਾਏ। ਭਗਤ ਨੂੰ ਕੋਈ ਬੁਰਾ ਕਿਵੇਂ ਬੋਲ ਜਾਵੇ ਭਗਵਾਨ ਦੇ ਹੁੰਦੇ ਹੋਏ, ਭਗਵਾਨ ਐਸਾ ਪਿਆਰ ਕਰਦੇ ਨੇ ਭਗਤ ਦੇ ਨਾਲ। ਮੈਂ ਅਰਜ਼ ਕਰ ਰਿਹਾ ਕਿ ਭਗਵਾਨ ਦੇ ਹੁੰਦੇ ਹੋਏ ਕਦੀ ਵੀ ਭਗਤ ਨੂੰ ਨੀਵੀਂ ਨਹੀਂ ਕੋਈ ਦਿਖਾ ਸਕਦਾ। ਅਖੀਰ ਉਹ ਦੁਰਵਾਸ਼ਾ ਰਿਸ਼ੀ, ਉਹਨਾਂ ਦੇ ਬਾਰੇ ਮੈਂ ਉਸ ਦਿਨ ਵੀ ਦੱਸਿਆ ਸੀ, ਮੈਂ ਅੱਜ ਦੁਬਾਰਾ ਬੇਨਤੀ ਕਰਦਾ ਕਿ ਦੁਰਵਾਸ਼ਾ ਰਿਸ਼ੀ ਅਸਲ ਵਿੱਚ ਕੌਣ ਸਨ? ਦੁਰਵਾਸ਼ਾ ਰਿਸ਼ੀ ਆਪ ਭਗਵਾਨ ਸ਼ਿਵ ਜਿਹੜੇ ਨੇ ਦੁਰਵਾਸ਼ਾ ਰਿਸ਼ੀ ਦੇ ਰੂਪ ਵਿੱਚ ਅਵਤਾਰ ਧਾਰ ਕੇ ਆਏ ਸੀ। ਔਰ ਵੇਖੋ ਕਿ ਇੱਧਰ ਭਗਵਾਨ ਵਿਸ਼ਨੂੰ ਔਰ ਉੱਧਰ ਭਗਵਾਨ ਸ਼ਿਵ ਜਿਹੜੇ ਦੁਰਵਾਸ਼ਾ ਜੀ ਦੇ ਰੂਪ ਵਿੱਚ ਨੇ, ਇੱਥੇ ਭਗਤ ਦੀ ਵਡਿਆਈ ਰੱਖਣ ਵਾਸਤੇ, ਭਗਤ ਨੂੰ ਉੱਚਾ ਕਰਨ ਵਾਸਤੇ ਦੁਰਵਾਸ਼ਾ ਰਿਸ਼ੀ ਦੇ ਰੂਪ ਵਿੱਚ ਭਗਵਾਨ ਸ਼ਿਵ ਅੱਗੇ ਅੱਗੇ ਦੌੜਦੇ ਫਿਰਦੇ ਨੇ, ਸੁਦਰਸ਼ਨ ਚੱਕਰ ਉਹਨਾਂ ਦੇ ਪਿੱਛੇ ਹੈ। ਸਾਧ ਸੰਗਤ ਜੀ, ਐਸਾ ਵਧੀਆ ਸੌਦਾ ਕਿੱਥੋਂ ਮਿਲ ਸਕਦਾ ਕਿ ਜਿੱਥੇ ਆ ਕੇ ਭਗਵਾਨ ਆਪਣੀ ਸਾਰੀ ਹਰ ਤਰ੍ਹਾਂ ਦੀ ਲੋਕ ਲੱਜਿਆ ਛੱਡ ਦਿੰਦਾ, ਹਰ ਇੱਕ ਤਰ੍ਹਾਂ ਦੀ ਮਰਿਆਦਾ, ਹਰ ਇੱਕ ਤਰ੍ਹਾਂ ਦੇ ਬੰਧਨਾਂ ਨੂੰ ਤੋੜ ਕੇ ਭਗਵਾਨ ਆ ਕੇ ਮਿਲਦਾ, ਐਸਾ ਸੌਦੇਬਾਜ ਤੇ ਉਹ ਸਤਿਗੁਰੂ ਹੀ ਹੋ ਸਕਦਾ। ਜੇ ਕਿਤੇ ਇਹਦੇ ਨਾਲ ਅਸੀਂ ਸੌਦਾ ਕਰੀਏ ਪ੍ਰੇਮ ਦਾ, ਤੁਸੀਂ ਆ ਕੇ ਨਾਮ ਜਪਦੇ ਹੋ, ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠਦੇ ਹੋ, ਸਾਧ ਸੰਗਤ ਜੀ ਜੇ ਅੰਦਰ ਪਿਆਰ ਹੈ ਤਾਂ ਹੀ ਆਉਂਦੇ ਹੋ, ਨਹੀਂ ਤੇ ਹੋਰ ਕੀ ਕਾਰਨ ਹੈ ਕਿ ਆ ਕੇ ਇੱਥੇ ਬੈਠਦੇ ਹਾਂ ਅਸੀਂ? ਜੇ ਕੋਈ ਵੀ ਭਗਤ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰਦਾ, ਆਰਾਧਨਾ ਕਰਦਾ, ਸਾਧ ਸੰਗਤ ਜੀ ਜਦੋਂ ਤੱਕ ਉਸ ਭਗਤ ਦੇ ਅੰਦਰ ਪਿਆਰ ਨਹੀਂ ਹੁੰਦਾ, ਉਦੋਂ ਤੱਕ ਉਹ ਭਗਵਾਨ ਨੂੰ ਆਪਣੇ ਵਸ ਨਹੀਂ ਕਰ ਸਕਦਾ। ਔਰ ਭਗਵਾਨ ਵੀ ਐਸੇ ਨੇ, ਇੱਥੇ ਜਦੋਂ ਬਿਦਰ ਤੇ ਕਿਰਪਾ ਕੀਤੀ, ਉਹਦੀ ਧਰਮ ਪਤਨੀ ਤੇ ਕਿਰਪਾ ਕੀਤੀ, ਤੇ ਫਿਰ ਉਸ ਵਕਤ ਇਹ ਪੂਰਬ ਦੀ ਸਾਧ ਸੰਗਤ ਜਿਹੜੀ ਕਿ ਪ੍ਰਮਾਣ ਦੇ ਕੇ ਇਹ ਰਜ਼ੋਈਆਂ ਕਰਦੀ ਵੀ ਸਤਿਗੁਰੂ ਜਿਸ ਤਰ੍ਹਾਂ ਬਿਦਰ ਨੂੰ ਦਰਸ਼ਨ ਦਿੱਤੇ ਸੀ, ਫਿਰ ਕਹਿੰਦੇ ਨੇ ਸੋਦਾਮਾ ਕੇ ਤੰਦੁਲ ਖਏ, ਭਗਵਾਨ ਤੂੰ ਅਜਿਹਾ ਕਿ ਜਿਹਨੂੰ 36 ਤਰ੍ਹਾਂ ਦੇ, ਕਈ ਤਰ੍ਹਾਂ ਦੇ ਭੋਗ ਲੱਗਣ ਵਾਲੇ, ਹੇ ਭਗਵਾਨ ਤੂੰ ਉਹ ਭਗਵਾਨ ਹੈ ਜਿਹੜਾ ਸੁਦਾਮੇ ਦੇ ਕੱਚੇ ਚੋਲਾਂ ਤੇ ਰੀਝ ਗਿਆ ਸੀ। ਦਿਜ ਭਰ ਕੇ ਤੰਦੁਲ ਲਏ ਨਾਮ ਬਿਰਦ ਗਰੀਬ ਨਿਵਾਜ। ਕਵੀ ਸੰਤੋਖ ਸਿੰਘ ਜੀ ਜਦੋਂ ਗੁਰੂ ਨਾਨਕ ਪਾਤਸ਼ਾਹ ਭਾਈ ਲਾਲੋ ਦੇ ਕੋਲ ਜਾਂਦੇ ਨੇ, ਉਸ ਵਕਤ ਭਾਈ ਲਾਲੋ ਤੇ ਜਦੋਂ ਕਿਰਪਾ ਹੁੰਦੀ, ਉਸ ਵਕਤ ਕਵੀ ਸੰਤੋਖ ਸਿੰਘ ਜੀ ਬੜਾ ਵਧੀਆ ਲਿਖਦੇ ਨੇ, ਕਹਿੰਦੇ ਨੇ ਜਾਤ ਭੀਲਨੀ ਨੀਚ ਕੇ ਜੂਠੇ ਲੀਨੇ ਬੇਰ, ਕੇਵਲ ਭਾਵ ਸੋ ਭਾਵ ਈ ਗੁਣ ਅਵਗੁਣ ਨਹਿ ਹੀਰ। ਉੱਥੇ ਕਵੀ ਜੀ ਦੱਸਦੇ ਨੇ ਕਿ ਭਗਵਾਨ ਤੇਰੀ ਐਸੀ ਵਡਿਆਈ ਹੈ, ਉੱਥੇ ਸਪਸ਼ਟ ਤੌਰ ਤੇ ਕਵੀ ਜੀ ਨੇ ਲਿਖਿਆ ਕਿ ਜਾਤ ਭੀਲਨੀ ਨੀਚ ਕੇ, ਜਿਹੜੀ ਕਿ ਨੀਵੀਂ ਜਾਤ ਵਾਲੀ ਸੀ, ਜਿਹਨੂੰ ਸਾਧ ਸੰਗਤ ਜੀ ਕੋਈ ਨੇੜੇ ਨਹੀਂ ਸੀ ਲੱਗਣ ਦਿੰਦਾ, ਚੋਰੀ ਸੇਵਾ ਕਰਦੀ ਸੀ। ਕੈਸੀ ਹੈਰਾਨੀ ਦੀ ਗੱਲ ਹੈ ਕਿ ਅਸੀਂ ਇਹ ਤਾਂ ਸੁਣਿਆ ਕਿ ਪੈਸੇ ਦੀ ਚੋਰੀ ਹੁੰਦੀ ਵੇਖੀ, ਅਸੀਂ ਬੜਾ ਕੁਛ ਚੋਰੀ, ਧਨ ਪਦਾਰਥ ਚੋਰੀ ਹੁੰਦੇ ਤੇ ਵੇਖੇ ਨੇ, ਪਰ ਇਹ ਜਿਹੜੀ ਭੀਲਣੀ ਸੀ ਇਹ ਵੀ ਚੋਰੀ ਕਰਦੀ ਸੀ, ਪਰ ਇਹ ਕਰਦੀ ਸੀ ਸੇਵਾ। ਅਸਲ ਵਿੱਚ ਭਗਤ ਜਿਹੜੇ ਨੇ ਨਾ ਗੁਰੂ ਸਵਾਰਿਓ, ਉਹ ਦੁਨੀਆਂ ਦੇ ਵਿੱਚੋਂ ਬੜੇ ਵਿਲੱਖਣ ਤਰ੍ਹਾਂ ਦੇ ਹੁੰਦੇ ਨੇ। ਦੁਨੀਆਂ ਜਿਹੜਾ ਕੰਮ ਕਰ ਰਹੀ ਹੈ ਭਗਤ ਕਰਨਗੇ ਉਹੀ, ਪਰ ਉਹਦੇ ਵਿੱਚ ਬੜਾ ਬਹੁਤ ਜ਼ਿਆਦਾ ਕੁਛ ਗਹਿਰੀ ਚੀਜ਼ ਹੋਏਗੀ, ਗਹਿਰੀ ਸੋਚ ਹੋਏਗੀ। ਔਰ ਮੇਰਾ ਅਰਜ਼ ਕਰਨ ਤੋਂ ਭਾਵ ਕਿ ਕਵੀ ਜੀ ਦੱਸਦੇ ਨੇ ਉਸ ਭੀਲਣੀ ਜਿਹਨੂੰ ਕੋਈ ਮੱਥੇ ਨਹੀਂ ਸੀ ਲਾਉਣਾ ਚਾਹੁੰਦਾ ਤੇ ਜਿਹਨੂੰ ਕੋਈ ਵੇਖ ਹੀ ਲੈਂਦਾ ਸੀ ਨਾ, ਉਸੇ ਵਕਤ ਕਹਿੰਦੇ ਸੀ ਉਹ ਨੀਚ ਤੈਨੂੰ ਵੇਖ ਕੇ ਮੈਂ ਅਪਵਿੱਤਰ ਹੋ ਗਿਆ, ਦੁਬਾਰਾ ਇਸ਼ਨਾਨ ਮੈਨੂੰ ਕਰਨਾ ਪਏਗਾ। ਔਰ ਭਗਵਾਨ ਸ਼੍ਰੀ ਰਾਮ ਚੰਦਰ ਉਹ ਜਦੋਂ ਆਉਂਦੇ ਨੇ ਤੇ ਆ ਕੇ ਸਾਧ ਸੰਗਤ ਜੀ ਇੰਨੀ ਕੁ ਕਿਰਪਾ ਉਹਦੇ ਤੇ ਕਰਦੇ ਨੇ। ਕਵੀ ਤੁਲਸੀਦਾਸ ਜੀ ਵੀ ਇਹਦਾ ਜ਼ਿਕਰ ਕਰਦੇ ਦੱਸਦੇ ਨੇ ਕਿ ਜਦੋਂ ਭਗਵਾਨ ਸ਼੍ਰੀ ਰਾਮ ਚੰਦਰ ਇਹਦੀ ਕੁਟੀਆ ਵਿੱਚ ਆਏ ਔਰ ਇਹ ਇੰਨੀ ਕੁ ਭਗਵਾਨ ਦੇ ਪਿਆਰ ਚ ਬੌਰੀ ਹੋਈ ਫਿਰਦੀ ਸੀ, ਕਮਲੀ ਹੋਈ ਫਿਰਦੀ ਸੀ। ਕਬੀਰ ਨੂੰ ਕਿਸੇ ਨੇ ਕਿਹਾ, ਕਬੀਰ ਤੂੰ ਤੇ ਬੌਰਾ ਹੈ ਰਾਮ ਦੀ ਯਾਦ ਵਿੱਚ, ਕਮਲਾ ਹੋ ਗਏ। ਕਬੀਰ ਕਹਿੰਦੇ ਆਪ ਨਾ ਬੌਰਾ, ਰਾਮ ਕੀ ਉਹ ਬੌਰਾ, ਉਹ ਮੈਂ ਆਪ ਨੀ ਕਮਲਾ, ਮੈਨੂੰ ਮੇਰੇ ਰਾਮ ਨੇ ਬੌਰਾ ਕੀਤਾ, ਇਹਨੇ ਕਮਲਾ ਕਰ ਦਿੱਤਾ। ਕਿਉਂ? ਸਤਿਗੁਰ ਯਾਰ ਗਇਓ ਭਰਮ ਮੋਰਾ, ਗੁਰੂ ਨੇ ਕਿਰਪਾ ਕੀਤੀ, ਜਿਹੜਾ ਮੇਰਾ ਭਰਮ ਸੀ ਸੰਸੇ ਸੀ ਨਾ ਨਾਸ ਕਰ ਦਿੱਤੇ। ਜਦੋਂ ਭਰਮ ਹੀ ਨਾਸ ਹੋ ਗਿਆ, ਭਰਮ ਬਿਲਕੁਲ ਲੇਸ ਮਾਤਰ ਨਾ ਰਿਹਾ, ਉੱਥੇ ਬਚਿਆ ਕਿ ਕੱਲਾ ਬ੍ਰਹਮ, ਕੱਲਾ ਭਗਵਾਨ, ਕੱਲਾ ਖੁਦਾ। ਜਦੋਂ ਭਰਮ ਖਤਮ ਹੋ ਗਿਆ, ਅਸਲ ਵਿੱਚ ਸਾਧ ਸੰਗਤ ਜੀ, ਜਿੰਨਾ ਚਿਰ ਭਰਮ ਬਣਿਆ ਰਹਿੰਦਾ, ਸੰਸਾ ਬਣਿਆ ਰਹਿੰਦਾ, ਇਨਸਾਨ ਕੁਛ ਵੀ ਨਹੀਂ ਕਰ ਸਕਦਾ। ਗੁਰਬਾਣੀ ਦਾ ਇੱਕ ਪਾਠ ਹੈ ਕਿ ਇੱਕ ਰਾਜਾ ਨਰਪਤੀ ਇੱਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਛਰੋ ਤੇ ਦੁੱਖ ਪਾਇਆ, ਸੋ ਗਾ ਤੇ ਭਈ ਹਮਾਰੀ। ਸਾਹਿਬ ਕਹਿੰਦੇ ਨੇ ਇੱਕ ਰਾਜਾ ਸੀ, ਉਹ ਜਦੋਂ ਸਿੰਘਾਸਨ ਤੇ ਬੈਠਾ, ਬੈਠੇ ਬੈਠੇ ਨੂੰ ਨੀਂਦ ਆਈ, ਇੱਕੋ ਦਮ ਉਹਨੇ ਕੀ ਮਹਿਸੂਸ ਕੀਤਾ ਕਿ ਮੈਂ ਬਿਲਕੁਲ ਭਿਖਾਰੀ ਬਣ ਗਿਆ, ਕੋਲ ਕੁਛ ਨਹੀਂ। ਕੋਈ ਸਮੇਂ ਉਹ ਲੋਕਾਂ ਨੂੰ ਵੰਡਦਾ, ਇੱਕ ਸਮਾਂ ਉਹ ਲੋਕਾਂ ਅੱਗੇ ਹੱਥ ਮੰਡ ਰਹੇ, ਇਸ ਤਰ੍ਹਾਂ ਹੱਥ ਅੱਡ ਕੇ ਬੈਠੇ, ਕਿਤੇ ਕਹਿ ਰਿਹਾ ਮੈਨੂੰ ਰੋਟੀ ਦੇ ਦਿਓ, ਕਿਸੇ ਅੱਗੇ ਪਾਣੀ ਮੰਗਦਾ ਫਿਰਦਾ, ਬੜੀ ਦੀਨ ਦਸ਼ਾ ਬਣੀ। ਜਦੋਂ ਹੀ ਅੱਖ ਖੁੱਲੀ, ਰਾਜਾ ਬਿਲਕੁਲ ਸਹਿਮਿਆ ਹੋਇਆ ਸੀ, ਪਸੀਨਾ ਉਹਦੇ ਮੱਥੇ ਦੇ ਉੱਤੇ ਨਜ਼ਰ ਆ ਰਿਹਾ ਸੀ, ਬਹੁਤ ਜ਼ਿਆਦਾ ਘਬਰਾਹਟ ਸੀ। ਉਹਨੂੰ ਇਹ ਨਹੀਂ ਸੀ ਸਮਝ ਆ ਰਿਹਾ ਜੋ ਸੁਪਨਾ ਸੀ ਉਹ ਸੱਚ ਹੈ, ਜੋ ਇਹ ਹਕੀਕਤ ਹੈ ਇਹ ਸੱਚ ਹੈ, ਭਰਮ ਵਿੱਚ ਚਲਾ ਗਿਆ ਸੀ ਨਾ। ਸਾਹਿਬ ਦੱਸਦੇ ਨੇ ਹੇ ਇਨਸਾਨ, ਤੇਰਾ ਵੀ ਹਾਲ ਕੁਛ ਅਜੇ ਹੈ, ਅਸਲ ਵਿੱਚ ਤੂੰ ਇਸ ਦੁਨੀਆਂ ਵਿੱਚ ਹਕੀਕਤ ਵਿੱਚ ਜੀ ਰਿਹਾ, ਆਪਣੇ ਆਪ ਨੂੰ ਤੂੰ ਸਮਝਦਾ ਹੈ ਮੈਂ ਹਕੀਕਤ ਵਿੱਚ ਹਾਂ, ਮੈਂ ਵਿਦਵਾਨ ਹਾਂ, ਮੇਰੇ ਕੋਲ ਪੈਸਾ ਹੈ, ਮੇਰੇ ਕੋਲ ਧੀ ਪੁੱਤਰ ਨੇ, ਮੇਰੇ ਕੋਲ ਬਹੁਤ ਸਾਰੀ ਤਾਕਤ ਹੈ, ਪਦਵੀ ਹੈ, ਬਹੁਤ ਕੁਛ ਹੈ, ਪਰ ਤੈਨੂੰ ਇਹ ਨਹੀਂ ਪਤਾ ਇਹ ਜੋ ਹਸੀਨ ਸੁਪਨਾ ਤੂੰ ਵੇਖ ਰਿਹਾ, ਜਿਹੜੇ ਦਿਨ ਟੁੱਟ ਗਿਆ ਉਸ ਦਿਨ ਪਤਾ ਲੱਗਣਾ ਕਿ ਚੱਲੇ ਬਨਜ਼ਾਰਾ ਦੋਏ ਹੱਥ ਝਾੜ, ਕਿ ਬਨਜ਼ਾਰਾ ਜਿਹੜਾ ਦੋਵੇਂ ਹੱਥ ਝਾੜ ਕੇ ਆਪਣੀ ਗਾਂ ਚਲਾ ਗਿਆ ਔਰ ਸਾਰਾ ਕੁਛ ਗਵਾ ਕੇ ਤੁਰ ਗਿਆ। ਔਰ ਸਾਧ ਸੰਗਤ ਜੀ, ਇਹ ਜਿਹੜਾ ਸੰਸਾ ਇਹ ਭਰਮ ਹੈ ਨਾ, ਇਹ ਇੱਕ ਤੇ ਗੱਲ ਹੈ ਕਿ ਗੁਰੂ ਕਿਰਪਾ ਕਰੇ ਪਹਿਲਾਂ ਤੋੜ ਦੇਵੇ ਸੰਸਾ, ਔਰ ਉਦੋਂ ਜਦੋਂ ਸੰਸਾ ਨਾਸ ਹੋ ਗਿਆ ਉਸ ਵਕਤ ਆ ਕੇ ਜਦੋਂ ਸੰਸਾ ਖਤਮ ਹੋਇਆ ਉੱਥੇ ਪ੍ਰੇਮ ਪੈਦਾ ਹੋਏਗਾ, ਔਰ ਜਿੱਥੇ ਪ੍ਰੇਮ ਰੂਪੀ ਕਮਲ ਖਿੜ ਗਿਆ ਉੱਥੇ ਸਾਧ ਸੰਗਤ ਜੀ ਉਹ ਭਗਵਾਨ ਦਾ ਵਾਸ ਹੈ, ਆਪ ਭਗਵਾਨ ਜਿਹੜਾ ਹਿਰਦੇ ਵਿੱਚ ਉਤਰ ਆਏਗਾ ਜਦੋਂ ਭਗਵਾਨ ਇਹ ਸੰਸਾ ਦੂਰ ਕਰ ਦੇਵੇ। ਕਬੀਰ ਕਹਿਣ ਲੱਗੇ ਕਿ ਜਦੋਂ ਇਹਨੇ ਮੇਰਾ ਸੰਸਾ ਦੂਰ ਕੀਤਾ, ਅੰਦਰ ਸੰਸਾ ਇੰਨਾ ਕੁ ਜ਼ਿਆਦਾ ਸੀ, ਗੁਰਬਾਣੀ ਚ ਪਾਠ ਆਉਂਦਾ ਸੰਸਾ ਇਹੋ ਸੰਸਾਰ ਹੈ ਸੁੱਤਿਆ ਰਹਿਣ ਵਿਹਾਏ। ਅਸੀਂ ਰਾਤ ਨੂੰ ਜਦੋਂ ਸੌਂਦੇ ਹਾਂ ਉਸ ਵਕਤ ਪੂਰੇ ਦਿਨ ਦਾ ਕਾਰੋ ਵਿਹਾਰ ਕਰਕੇ ਅਖੀਰ ਇੱਕ ਸਮਾਂ ਹੁੰਦਾ ਜਦੋਂ ਇਨਸਾਨ ਆਪਣੇ ਬਿਸਤਰ ਤੇ ਲੇਟਦਾ, ਉਸ ਵਕਤ ਪਤਾ ਹੁੰਦਾ ਕਿ ਹਾਂ ਹੁਣ ਮੈਂ ਸੌਣ ਲੱਗਾ, ਮੈਂ ਸਵੇਰੇ ਉੱਠਣਾ ਹੈ, ਸਵੇਰੇ ਇਹ ਵਾਲਾ ਕੰਮ ਕਰਨਾ, ਸਵੇਰੇ ਵਾਰ ਚ ਜਾਣਾ, ਇਤਿਆਦਿ ਕੋਈ ਵੀ ਕਰਮ, ਹੁਣ ਸਭ ਕੁਝ ਸੋਚ ਕੇ ਇਨਸਾਨ ਸੁੱਤਾ, ਪਰ ਜਦੋਂ ਹੀ ਸੁਪਨਾ ਆਉਂਦਾ ਸਾਰਾ ਕੁਛ ਵਿਸਰ ਕੇ ਇੱਕ ਨਵੀਂ ਦੁਨੀਆ ਬਣ ਜਾਂਦੀ ਹੈ। ਉਹ ਨਵੀਂ ਦੁਨੀਆ ਦੇ ਵਿੱਚ ਇਨਸਾਨ ਵਿਚਰਦਾ ਵਿਚਰਦਾ ਕਈ ਕੁਛ ਤਿਆਰ ਕਰ ਲੈਂਦਾ ਤੇ ਸਾਹਿਬ ਕਹਿੰਦੇ ਨੇ ਹੇ ਇਨਸਾਨ ਬਸ ਤੇਰੀ ਹਾਲਤ ਉਹਦੇ ਵਰਗੀ ਹੈ, ਇਹ ਤੇਰਾ ਜਿਹੜਾ ਸੰਸਾਰ ਹੈ ਵਿਖਦਾ ਪਿਆ। ਹੁਣ ਇੱਕ ਜਗ੍ਹਾ ਜਗਤ ਨੂੰ ਕਿਹਾ ਜਾਂਦਾ ਇਹ ਬਿਸ ਸੰਸਾਰ ਤੁਮ ਜੇ ਦੇਖਦੇ, ਇੱਥੇ ਕਿਹਾ ਗਿਆ ਜ਼ਹਿਰ ਰੂਪੀ ਜਿਹੜਾ ਸੰਸਾਰ ਤੁਸੀਂ ਵੇਖਦੇ ਹੋ ਨਾ ਇਹ ਹਰੀ ਦਾ ਰੂਪ ਹੈ। ਬੜੀ ਹੈਰਾਨੀ ਦੀ ਗੱਲ ਹੈ, ਇੱਕ ਜਗ੍ਹਾ ਕਿਹਾ ਜਾਂਦਾ ਇਹ ਸੰਸਾ ਹੈ, ਇੱਕ ਜਗ੍ਹਾ ਕਿਹਾ ਜਾਂਦਾ ਇਹ ਸੱਚ ਹੈ। ਹੁਣ ਇਹ ਕਿਵੇਂ ਹੋ ਗਿਆ, ਕਿਵੇਂ ਸੰਭਵ ਹੋ ਸਕਦਾ? ਭਰਮ ਤਾਂ ਭਰਮ ਹੈ, ਅਸਲ ਵਿੱਚ ਹਰ ਇੱਕ ਚੀਜ਼ ਦੀ ਇੱਕ ਵੱਖਰੀ ਸਟੇਜ ਹੈ, ਜਦੋਂ ਆ ਕੇ ਇਨਸਾਨ ਜਾਗਰਤ ਅਵਸਥਾ ਵਿੱਚ ਆ ਜਾਵੇ। ਹੁਣ ਜਦੋਂ ਇਨਸਾਨ ਕਬੀਰ ਬਣ ਗਿਆ ਉਹਦਾ ਭਰਮ ਗੁਰੂ ਨੇ ਸਾੜ ਕੇ ਸਵਾਹ ਕਰ ਦਿੱਤਾ, ਕਿਰਪਾ ਹੋ ਗਈ, ਗੁਰੂ ਸਵਾਰਿਓ, ਉਹਦੇ ਵਾਸਤੇ ਸਭ ਕੁਛ ਹਰ ਜਗ੍ਹਾ ਘੱਟ ਘੱਟ ਵਿੱਚ ਹਰੀ ਹੈ, ਉਹਦੇ ਵਾਸਤੇ ਸਭ ਸੱਚ ਹੈ। ਔਰ ਇਨਸਾਨ ਜਦੋਂ ਇੱਕ ਆਮ ਇਨਸਾਨ ਹੁੰਦਾ, ਜਦੋਂ ਉਹਦੇ ਕਰਮ ਬਿਲਕੁਲ ਨੀਚ ਦਰਜੇ ਦੇ ਹੁੰਦੇ ਨੇ, ਉਹ ਇੱਕ ਭਰਮ ਦੇ ਵਿੱਚ ਜਿਉਂਦਾ ਪਿਆ, ਉਹਨੂੰ ਸਿਰਫ ਇਹੀ ਪਤਾ ਕਿ ਇਹ ਮੇਰੇ ਧੀਆਂ ਨੇ, ਇਹ ਪੁੱਤਰ ਨੇ, ਸਾਧ ਸੰਗਤ ਜੀ ਉਹ ਭਰਮ ਵਿੱਚ ਪਿਆ ਹੋਇਆ। ਸੋ ਮੈਂ ਅਰਜ ਕਰ ਰਿਹਾ ਸੀ ਕਿ ਕਬੀਰ ਵਰਗਾ, ਕਬੀਰ ਵੀ ਜਦੋਂ ਭਗਵਾਨ ਦੇ ਪਿਆਰ ਚ ਬੋਰਾ ਹੋਇਆ ਸੀ, ਗੱਲ ਚੱਲੀ ਸੀ ਆਪਣੀ ਭੀਲਣੀ ਤੋਂ ਕਿ ਭੀਲਣੀ ਜਿਹੜੀ ਹੈ ਭਗਵਾਨ ਦੇ ਪਿਆਰ ਚ ਮਸਤ ਹੋਈ ਹੈ। ਕਬੀਰ ਵੀ ਜਦੋਂ ਮਸਤ ਹੋਇਆ ਸੀ, ਕਬੀਰ ਕਹਿੰਦਾ ਮੇਰਾ ਜਦੋਂ ਭਰਮ ਭਗਵਾਨ ਨੇ ਸਾੜ ਕੇ ਸਵਾਹ ਕਰ ਦਿੱਤਾ, ਜਦੋਂ ਭਰਮ ਹੀ ਨਾ ਰਿਹਾ ਉੱਥੇ ਫਿਰ ਬਚਿਆ ਕੀ? ਉੱਥੇ ਬਿਲਕੁਲ ਜਿਵੇਂ ਹੁਣ ਕਹਿ ਲਓ ਕਿ ਸੋਨੇ ਦੇ ਵਿੱਚ ਖੋਟ ਹੁੰਦਾ, ਜਦੋਂ ਸੁਨਿਆਰ ਜਿਹੜਾ ਸੋਨੇ ਦੇ ਵਿੱਚ ਸੁਹਾਗਾ ਪਾਉਂਦੇ ਉਹਨੂੰ ਲਾ ਦਿੰਦਾ ਅੱਗ, ਜਦੋਂ ਅੱਗ ਲੱਗ ਗਈ ਸੜਦੇ ਸੜਦੇ ਜਿਹੜਾ ਸੋਨਾ ਹੋਏਗਾ, ਜਦੋਂ ਉਹਦੇ ਚੋਂ ਖੋਟ ਖਤਮ ਹੋ ਗਈ, ਬਿਲਕੁਲ ਖਾਲਸ ਸ਼ੁੱਧ ਸੋਨਾ ਬਚ ਜਾਏਗਾ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹੇ ਜਾਨੀ, ਜਿਵੇਂ ਸੋਨੇ ਦੇ ਵਿੱਚ ਸੁਹਾਗਾ ਪਾਇਆ ਗੁਰੂ ਸਵਾਰਿਓ, ਉਹ ਸੋਨੇ ਨੂੰ ਅੱਗ ਲਾਇਆ ਸੋਨਾ ਖਾਲਸ ਸ਼ੁੱਧ ਹੋ ਜਾਂਦਾ। ਜਦੋਂ ਗੁਰੂ ਦਾ ਸਿੱਖ ਜਿਹੜਾ ਨਾ ਉਹਦੇ ਅੰਦਰ ਵੀ ਗੁਰੂ ਕਿਰਪਾ ਕਰੇ ਪਿਆਰ ਉਤਪੰਨ ਹੋ ਜਾਏ, ਭਰਮ ਦੂਰ ਚਲਾ ਜਾਏ, ਉਸ ਵਕਤ ਕਬੀਰ ਜੀ ਕਹਿੰਦੇ ਨੇ ਬਿਲਕੁਲ ਖਾਲਸ ਬਿਲਕੁਲ ਸ਼ੁੱਧ ਰੂਪ ਉਸ ਵਕਤ ਸਿੱਖ ਦਾ ਵੇਖਣ ਨੂੰ ਮਿਲੇਗਾ। ਔਰ ਕਬੀਰ ਜੀ ਤੇ ਵੀ ਜਦੋਂ ਇਹ ਕਿਰਪਾ ਹੋਈ ਤੇ ਕਬੀਰ ਜੀ ਵੀ ਕਹਿੰਦੇ ਨੇ ਜਦੋਂ ਇਸ ਰਾਮ ਨੇ ਇਸ ਸਤਿਗੁਰੂ ਨੇ ਮੇਰੇ ਤੇ ਕਿਰਪਾ ਕੀਤੀ, ਮੇਰਾ ਭਰਮ ਦੂਰ ਕਰ ਦਿੱਤਾ, ਤੇ ਫਿਰ ਕੀ ਹੈ, ਜਤ ਦੇਖੋ ਤਤ ਤੂੰ, ਹਰ ਜਗ੍ਹਾ ਤੂੰ ਨਜ਼ਰ ਆਉਂਦਾ। ਸੋ ਸਾਧ ਸੰਗਤ ਜੀ, ਦ੍ਰੋਪਦੀ ਵੀ ਜਿਹੜੀ ਹੈ ਨਾ ਇਹ ਵੀ ਹਰ ਵਕਤ ਆਪਣੇ ਸਤਿਗੁਰੂ ਨੂੰ ਆਪਣੇ ਰਾਮ ਨੂੰ ਯਾਦ ਕਰਦੀ ਹੈ। ਹੁਣ ਇਹਦੀ ਹਾਲਤ ਦੱਸਦੇ ਨੇ ਬੜੀ ਵੈਰਾਗੀਆਂ ਵਰਗੀ ਹੈ। ਹੁਣ ਇਹਨੇ ਕੀ ਕਰਨਾ, ਹਰ ਰੋਜ਼ ਫੁੱਲਾਂ ਨੂੰ ਵਿਛਾ ਦੇਣਾ ਸੜਕ ਦੇ ਵਿੱਚ, ਜਿਹੜਾ ਰਸਤਾ ਸੀ ਹੁਣ ਇਹਨੇ ਰੋਜ਼ ਸੋਚਣਾ, ਹੇ ਮੇਰੇ ਰਾਮ ਇਹ ਰਸਤਿਓ ਤੂੰ ਆਏਗਾ ਨਾ ਤੇ ਤੇਰੇ ਚਰਨ ਤੇ ਬੜੇ ਕੋਮਲ ਨੇ, ਉੱਥੇ ਫਿਰ ਫੁੱਲਾਂ ਨੂੰ ਵਿਛਾ ਦੇਣਾ ਕਿ ਜਦੋਂ ਮੇਰਾ ਭਗਵਾਨ ਆਵੇ ਇਹ ਫੁੱਲਾਂ ਉੱਤੇ ਤੁਰਦਾ ਆਏਗਾ ਔਰ ਆਪਣੀਆਂ ਅੱਖਾਂ ਨਾਲ ਮੈਂ ਵੇਖਾਂਗੀ ਕਿੰਨਾ ਸੋਹਣਾ ਲੱਗੇਗਾ। ਸੋ ਦਰਸ਼ਨ ਜਦੋਂ ਦਿੱਤੇ ਤੇ ਸਾਧ ਸੰਗਤ ਜੀ ਇਹਨੂੰ ਨਿਹਾਲ ਕੀਤਾ, ਤੇ ਇੱਥੇ ਪੂਰਬ ਦੀ ਸੰਗਤ ਜਿਹੜੀ ਕਿ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਨੂੰ ਲੋਚ ਰਹੀ ਹੈ, ਉਹ ਵੀ ਕਹਿੰਦੇ ਨੇ ਸਤਿਗੁਰੂ ਜੀ ਜਿਵੇਂ ਭਗਵਾਨ ਜੀ ਨੇ ਸ੍ਰੀ ਸਤਿਗੁਰੂ ਜੀ ਨੇ ਉਸ ਦ੍ਰੋਪਦੀ ਨੂੰ ਵੀ ਦਰਸ਼ਨ ਦਿੱਤੇ ਸੀ, ਕਿਰਪਾ ਕਰੋ ਸਾਨੂੰ ਵੀ ਦਰਸ਼ਨ ਦਿਓ। ਸ੍ਰੀ ਨਾਨਕ ਕਲ ਮੈਂ ਅਵਤਾਰ, ਨਗਰ ਐਮਨਾ ਬਾਦ ਮਜਾਰ, ਲਾਲੋ ਸੂਦਰ ਤਾਹੇ ਕਰ ਜਾਹੇ, ਰੁਚ ਸੋ ਅਸਨ ਬਨਾਇਓ ਖਾਹੇ। ਫਿਰ ਇੱਕ ਹੋਰ ਸੋਚ ਆਈ ਸਾਧ ਸੰਗਤ ਦੇ ਮਨ ਵਿੱਚ ਕਿ ਸਤਿਗੁਰੂ ਤੂੰ ਉਸ ਲਾਲੋ ਵੱਲ ਵੇਖ, ਜਦੋਂ ਗੁਰੂ ਨਾਨਕ ਜਿਹੜੇ ਨੇ ਉਸ ਭਾਈ ਲਾਲੋ ਤੇ ਕਿਰਪਾ ਕਰਨਗੇ ਸੀ ਪਾਤਸ਼ਾਹ, ਜੇ ਭਾਈ ਲਾਲੋ ਤੇ ਕਿਰਪਾ ਹੋ ਸਕਦੀ ਹੈ ਸਾਡੇ ਤੇ ਕਿਉਂ ਨਹੀਂ ਹੋ ਸਕਦੀ। ਸਾਧ ਸੰਗਤ ਜੀ, ਭਾਈ ਜਿਹੜਾ ਲਾਲੋ ਹੈ, ਇੱਕ ਗੱਲ ਧਿਆਨ ਰੱਖਣੀ ਕਿ ਇਹ ਗੁਰੂ ਨਾਨਕ ਪਾਤਸ਼ਾਹ ਨੂੰ ਜਾਣਦਾ ਨਹੀਂ ਸੀ ਕਿ ਗੁਰੂ ਨਾਨਕ ਪਾਤਸ਼ਾਹ ਮੈਨੂੰ ਦਰਸ਼ਨ ਦੇਣ ਆਉਣਗੇ। ਗੁਰੂ ਨਾਨਕ ਪਾਤਸ਼ਾਹ ਜਾਣਦੇ ਨੇ ਕਿਉਂਕਿ ਉਹ ਅਕਾਲ ਪੁਰਖ ਨੇ, ਉਹ ਤ੍ਰਿਕਾਲ ਦਰਸ਼ੀ ਨੇ, ਸਭ ਕੁਝ ਸਮਝਦੇ ਨੇ। ਜਦੋਂ ਐਮਨਾਬਾਦ ਨਗਰ ਵਿੱਚ ਪਹੁੰਚੇ ਉਸ ਵਕਤ ਦਾ ਕਵੀ ਸੰਤੋਖ ਸਿੰਘ ਜੀ ਸਾਰਾ ਦ੍ਰਿਸ਼ ਦੱਸਦੇ ਨੇ ਕਿ ਜਦੋਂ ਭਾਈ ਬਾਲਾ, ਭਾਈ ਮਰਦਾਨਾ ਔਰ ਗੁਰੂ ਨਾਨਕ ਪਾਤਸ਼ਾਹ ਤੁਰੇ ਆਉਂਦੇ ਨੇ, ਰਸਤੇ ਵਿੱਚ ਬੜੇ ਬੜੇ ਵਧੀਆ ਮਹਿਲ ਛੱਡ ਕੇ ਦੂਰ ਸਾਰੀ ਜਦੋਂ ਪਹੁੰਚੇ ਉੱਥੇ ਕੀ ਸੀ, ਬਿਲਕੁਲ ਕੱਚੀ ਜੀ ਕੁਟੀਆ, ਔਰ ਕੁਟੀਆ ਦੇ ਬਾਹਰ ਇੱਕ ਮੰਜਾ ਡੱਠਾ ਸੀ, ਉਹ ਵੀ ਟੁੱਟਾ ਹੋਇਆ। ਹੁਣ ਉੱਥੇ ਜਦੋਂ ਪਹੁੰਚੇ ਭਾਈ ਬਾਲਾ ਔਰ ਮਰਦਾਨਾ ਗੁਰੂ ਸਾਹਿਬ ਦੇ ਮੂੰਹ ਵੱਲ ਵੇਖਣ, ਬਈ ਇੰਨਾ ਵਧੀਆ ਪਿੱਛੇ ਸਾਰਾ ਸਾਜੋ ਸਮਾਨ ਛੱਡ ਕੇ ਇੱਥੇ ਕਿਹਦੇ ਕੋਲ ਆ ਗਏ ਆ। ਮੈਂ ਅਰਜ ਕਰਦਾ ਪਿਆ ਸਾਧ ਸੰਗਤ ਜੀ, ਜ਼ਰੂਰੀ ਨਹੀਂ ਕਿ ਜਾਣਕਾਰੀ ਹੋਵੇ ਕਿ ਗੁਰੂ ਨੇ ਆਉਣਾ, ਅਸਲ ਵਿੱਚ ਜ਼ਰੂਰੀ ਇਹ ਹੈ ਕਿ ਅੰਦਰ ਪਿਆਰ ਹੋਵੇ ਕਿ ਗੁਰੂ ਮਜਬੂਰ ਹੋ ਜਾਏ ਦਰਸ਼ਨ ਦੇਣ ਨੂੰ। ਜ਼ਰੂਰੀ ਇਹ ਨਹੀਂ ਕਿ ਗੁਰੂ ਨੂੰ ਚਿੱਠੀਆਂ ਪਾਈਆਂ ਜਾਣ ਕੇ ਗੁਰੂ ਆ ਕੇ ਦਰਸ਼ਨ ਦੇਵੇ, ਜ਼ਰੂਰੀ ਇਹ ਹੈ ਕਿ ਅੰਦਰ ਪਿਆਰ ਦੀ ਖਿੱਚ ਹੀ ਇੰਨੀ ਹੋਵੇ ਕਿ ਗੁਰੂ ਦੌੜਿਆ ਲਗਾ ਆਵੇ ਦਰਸ਼ਨ ਦੇਣ ਵਾਸਤੇ। ਹਾਂ ਐਵੇਂ ਹੁੰਦਾ ਹੈ, ਉਹ ਮੈਂ ਅਰਜ ਬਾਅਦ ਵਿੱਚ ਕਰਦਾ ਕਿ ਕਿਵੇਂ ਗੁਰੂ ਦਰਸ਼ਨ ਦਿੰਦਾ। ਪਹਿਲਾਂ ਮੈਂ ਅਰਜ ਕਰ ਲਵਾਂ ਕਿ ਜਦੋਂ ਇਹ ਭਾਈ ਲਾਲੋ ਜਿਹੜਾ ਇੱਕ ਕਿਰਤੀ ਸਿੱਖ ਸੀ, ਇੱਕ ਨਾਮ ਦਾ ਰਸੀਆ, ਨਾਮ ਜਪਣ ਵਾਲਾ, ਗੁਰੂ ਜੀ ਨੇ ਕਿਰਪਾ ਕੀਤੀ, ਜਦੋਂ ਪਹੁੰਚੇ ਤੇ ਉਸ ਵਕਤ ਕੀ ਹੋਇਆ, ਗੁਰੂ ਗਰੀਬ ਨਵਾਜ ਨੇ ਜਦੋਂ ਜਾ ਕੇ ਉੱਥੇ ਇਹਦੇ ਦਰਵਾਜ਼ੇ ਕੋਲ ਖੜੇ, ਇਹ ਸਾਹਮਣੇ ਕੰਮ ਆਪਣਾ ਕਰਦਾ ਪਿਆ ਸੀ, ਜਦੋਂ ਆਇਆ ਆ ਕੇ ਇਹਨੇ ਮੱਥਾ ਟੇਕਿਆ, ਇਹਨੇ ਪੁੱਛਿਆ ਜੀ ਆਪ ਜੀ ਕੌਣ ਹੋ, ਤੇ ਨਾਲ ਸੇਵਕ ਸਨ ਭਾਈ ਬਾਲਾ ਜੀ। ਇਹ ਕਹਿਣ ਲੱਗੇ ਇਹ ਕਲਯੁਗ ਦੇ ਰਹਿਬਰ ਨੇ, ਕਲਯੁਗ ਦੇ ਅਵਤਾਰ ਨੇ, ਗੁਰੂ ਨਾਨਕ ਪਾਤਸ਼ਾਹ ਇਹਨਾਂ ਦਾ ਨਾਮ ਹੈ। ਉਹਨੇ ਮੱਥਾ ਟੇਕਿਆ ਔਰ ਇਸ ਤੋਂ ਪਹਿਲਾਂ ਕਿਤੇ ਇਹਨਾਂ ਦਾ ਮਿਲਾਪ ਨਹੀਂ, ਕਿਤੇ ਇਹਨਾਂ ਦੀ ਕੋਈ ਜਾਣਕਾਰੀ ਨਹੀਂ, ਲਾਲੋ ਜਿਹੜਾ ਭਾਈ ਲਾਲੋ ਇਹਨੂੰ ਪਤਾ ਨਹੀਂ ਸੀ ਗੁਰੂ ਜੀ ਨੇ ਦਰਸ਼ਨ ਦੇਣ ਆਉਣਾ, ਪਰ ਨਾਮ ਤੇ ਜਪਦਾ ਸੀ, ਅੰਦਰ ਪਿਆਰ ਤੇ ਹੈ ਸੀ ਗੁਰੂ ਵਾਸਤੇ, ਤੇ ਗੁਰੂ ਵੇਖ ਲਓ ਬਿਨਾਂ ਬੁਲਾਇਆ ਉੱਥੇ ਪਹੁੰਚ ਗਿਆ ਦਰਸ਼ਨ ਦੇਣ ਨੂੰ। ਸਾਧ ਸੰਗਤ ਜੀ, ਕਿੱਡਾ ਕੁ ਸਾਡਾ ਸੱਕਾ ਕੋਈ ਰਿਸ਼ਤੇਦਾਰ ਹੋਵੇ, ਕਿੰਨਾ ਕੁ ਮਿੱਤਰ ਹੋਵੇ, ਇੱਕ ਗੱਲ ਯਾਦ ਰੱਖਣਾ, ਜਦੋਂ ਤੱਕ ਅਸੀਂ ਬੁਲਾਵਾਂਗੇ ਨਹੀਂ ਉਹ ਕਦੀ ਨਹੀਂ ਘਰ ਆਉਂਦਾ, ਜਿੰਨਾ ਮਰਜ਼ੀ ਪਿਆਰ ਕਰ ਲਓ ਉਹਦੇ ਨਾਲ। ਪਰ ਗੁਰੂ ਅਜਿਹਾ ਇਹਦੇ ਨਾਲ ਪਿਆਰ ਕਰੋ, ਇੰਨਾ ਕੁ ਪਿਆਰ ਕਰੋ ਕਿ ਦਰਸ਼ਨ ਦੇਣ ਵਾਸਤੇ ਆਪ ਆਉਂਦਾ। ਫਿਰ ਇਹਦੀ ਰਿਸ਼ਤੇਦਾਰੀ ਕੁਛ ਬਹੁਤੀ ਉੱਚੀ ਔਰ ਬਹੁਤ ਵਿਲੱਖਣ ਜਿਹੀ ਹੈ, ਇਹ ਸਦਾ ਹੀ ਕਿਰਪਾ ਕਰਦਾ। ਅਖੀਰ ਉਸ ਵਕਤ ਮੈਂ ਆਪਣੀ ਗੱਲ ਨੂੰ ਅੱਗੇ ਤੋਰਾਂ ਕਿ ਜਦੋਂ ਕਰ ਕਰਾ ਕੇ ਇਹ ਜਿਹੜਾ ਭਾਈ ਲਾਲੋ ਹੈ, ਇਹਦੇ ਕੋਲ ਹੈ ਕੀ ਸੀ ਵਿਚਾਰੇ ਕੋਲ? ਬਿਲਕੁਲ ਗਰੀਬ ਜਿਹਾ। ਔਰ ਇੱਥੇ ਗੱਲ ਆਈ ਹੈ ਕਿ ਭਾਈ ਲਾਲੋ ਜਿਹੜਾ ਨਾ, ਇਹਦੇ ਘਰ ਜਦੋਂ ਗੁਰੂ ਨਾਨਕ ਪਾਤਸ਼ਾਹ ਗਏ ਤੇ ਇਹਦੇ ਬਾਰੇ ਦੱਸਿਆ ਗਿਆ ਲਾਲੋ ਸ਼ੂਦਰ, ਬਿਲਕੁਲ ਨੀਵੀਂ ਜਾਤ ਦਾ ਸੀ ਔਰ ਇਹ ਸ਼ੂਦਰ ਸੀ। ਇਹਦੇ ਘਰ ਗੁਰੂ ਨਾਨਕ ਪਾਤਸ਼ਾਹ ਜਿਹੜੇ ਕਿ ਜਾਤ ਦੇ ਤੌਰ ਤੇ ਛੱਤਰੀ ਸਨ, ਸਰੀਰਕ ਜਿਹੜੀ ਦੁਨਿਆਵੀ ਤੌਰ ਦੀ ਗੱਲ ਕਰ ਲਈ ਹੈ ਆਪਾਂ, ਔਰ ਇੱਕ ਛੱਤਰੀ ਹੋ ਗਿਆ ਤੇ ਦੂਸਰਾ ਸ਼ੂਦ, ਇਹਨਾਂ ਦਾ ਕਿੱਥੋਂ ਮਿਲਾਪ ਹੋ ਜਾਏਗਾ? ਇਹ ਉਸ ਸਮੇਂ ਦੀ ਗੱਲਾਂ ਨੇ ਜਦੋਂ ਮੰਨਿਆ ਜਾਂਦਾ ਸੀ ਕਿ ਜਿਹੜੇ ਛੱਤਰੀ ਨੇ ਉਹ ਭਗਵਾਨ ਬ੍ਰਹਮਾ ਦੀ ਬਾਹਾਂ ਚੋਂ ਨਿਕਲੇ ਨੇ, ਜਿਹੜੇ ਕਿ ਸ਼ੂਰਬੀਰ ਨੇ, ਔਰ ਜਿਹੜਾ ਸ਼ੂਦਰ ਹੈ ਉਹ ਭਗਵਾਨ ਬ੍ਰਹਮੇ ਦੀ ਪੈਰ ਦੇ ਨੋਹ ਵਿੱਚੋਂ ਨਿਕਲਿਆ, ਇਹਦਾ ਕੰਮ ਹੈ ਸੇਵਾ ਕਰਨਾ। ਔਰ ਧਿਆਨ ਦਿਓ ਇਹਨਾਂ ਦਾ ਮਿਲਾਪ ਕਿਵੇਂ ਹੋ ਸਕਦਾ, ਪਰ ਵੇਖ ਲਓ ਪਿਆਰ ਕੀ ਚੀਜ਼ ਹੈ ਕਿ ਗੁਰੂ ਨਾਨਕ ਪਾਤਸ਼ਾਹ ਇਹਦੇ ਘਰ ਜਾ ਕੇ ਰਹਿ ਰਹੇ ਨੇ। ਬੜਾ ਤੁਸੀਂ ਸੁਣਿਆ ਕਿ ਮਲਕ ਭਾਗੋ ਵਰਗੇ ਜਿਹੜੇ ਨੇ ਲੰਗਰ ਲਾ ਲੈਂਦੇ ਨੇ, ਪਰ ਗੁਰੂ ਨਾਨਕ ਪਾਤਸ਼ਾਹ ਉਹਦੇ ਘਰ ਨਹੀਂ ਜਾਂਦੇ। ਉਹਨੇ ਕਿਹਾ ਵੀ ਮੇਰੇ ਘਰ ਕਿਉਂ ਨਹੀਂ ਆਉਂਦਾ, ਇੱਥੇ ਬ੍ਰਹਮ ਭੋਜ ਹੋ ਰਿਹਾ, ਬ੍ਰਾਹਮਣਾਂ ਨੂੰ ਬੁਲਾ ਕੇ ਪ੍ਰਸ਼ਾਦਾ ਛਕਾ ਰਹੇ ਹਾਂ, ਤੇ ਇੱਥੇ ਗੁਰੂ ਨਾਨਕ ਪਾਤਸ਼ਾਹ ਵੇਖੋ ਫਿਰ ਭਗਤ ਦੀ ਵਡਿਆਈ ਕਰਦੇ ਹੋਏ, ਭਗਤ ਨੂੰ ਦਰਜਾ ਸਭ ਤੋਂ ਉਤਾਂਹ ਦਿੱਤਾ। ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਕਿ ਭਾਈ ਲਾਲੋ ਦੇ ਘਰ ਤੇ ਨਿੱਤ ਬ੍ਰਹਮ ਭੋਜ ਹੁੰਦਾ, ਹਰ ਰੋਜ਼ ਹੁੰਦਾ। ਸਾਧ ਸੰਗਤ ਜੀ, ਐਸਾ ਕੌਣ ਕਰ ਸਕਦਾ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛੱਤਰ ਟਰੈ। ਇਸ ਅਕਾਲ ਪੁਰਖ ਤੋਂ ਬਿਨਾਂ ਐਸਾ ਕੌਣ ਹੈ? ਸਾਧ ਸੰਗਤ ਜੀ, ਇੱਕ ਐਸਾ ਸਮਾਂ ਹੁੰਦਾ ਜਿੱਥੇ ਆ ਕੇ ਨਾ ਹਰ ਕੋਈ ਇਨਸਾਨ ਪਿੱਛੇ ਪੈਰ ਹਟਾ ਲੈਂਦਾ, ਕਿਉਂਕਿ ਜਿੱਥੇ ਆ ਕੇ ਮੈਨੂੰ ਪਤਾ ਕਿ ਮੇਰਾ ਨੁਕਸਾਨ ਹੋਏਗਾ, ਮੈਂ ਇਹਦੇ ਨਾਲ ਕਿਉਂ ਤੁਰਾਂ, ਮੈਂ ਪਿੱਛੇ ਹਟਾਂਗਾ, ਕੋਈ ਵੀ ਪਿੱਛੇ ਹਟੇਗਾ, ਪਰ ਇਹ ਸਤਿਗੁਰੂ ਐਸਾ ਜਿਹੜਾ ਸਾਧ ਸੰਗਤ ਜੀ ਕਦੀ ਪਿੱਛੇ ਨਹੀਂ ਹਟਦਾ। ਇਹ ਐਸਾ ਪ੍ਰੇਮੀ ਹੈ, ਐਸੀ ਬਖਸ਼ਿਸ਼ ਕਰਨ ਵਾਲਾ ਹੈ। ਨਹੀਂ ਤੇ ਉਹ ਸਮਾਂ ਅਜਿਹਾ ਸੀ ਕਿ ਭਾਈ ਲਾਲੋ ਵਰਗੇ ਦੀ ਸੁਣਦਾ ਕੌਣ ਸੀ? ਬਿਲਕੁਲ ਉਸ ਵਕਤ ਉਹਨੂੰ ਨੀਵੀਂ ਜਾਤ ਦਾ ਮੰਨਿਆ ਜਾਂਦਾ ਸੀ ਔਰ ਉਹਦੇ ਵਰਗੇ ਨੂੰ ਜਾਣਨਾ ਕਿੰਨੇ ਸੀ, ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਕਿਰਪਾ ਕਰਕੇ ਉਸ ਸਮੇਂ ਵਿੱਚ ਜਾ ਕੇ ਭਾਈ ਲਾਲੋ ਜੀ ਨੂੰ ਜਿਨ੍ਹਾਂ ਤੇ ਬਖਸ਼ਿਸ਼ ਕਿਰਪਾ ਕੀਤੀ, ਅਖੀਰਲੇ ਸਮੇਂ ਤੇ ਜਦੋਂ ਭਾਈ ਲਾਲੋ ਸਤਿਗੁਰੂ ਜੀ ਦੇ ਸਾਹਮਣੇ ਬੈਠਾ ਤੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਸਿਫਤ ਕੀਤੀ, ਫਿਰ ਉਹਦੀ ਸਤਿਗੁਰੂ ਕਹਿਣ ਲੱਗੇ ਵਾਹ ਓਏ ਸੰਤਾ, ਤੇਰੇ ਵਰਗੇ ਸਾਧੂ ਹੋਣੇ ਚਾਹੀਦੇ ਨੇ। ਤੇ ਭਾਈ ਲਾਲੋ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਚ ਸੀਸ ਝੁਕਾਇਆ ਨਾ, ਤੇ ਫਿਰ ਉਹ ਤਾਂ ਚੱਕਿਆ ਨਾ, ਗੁਰੂ ਗਰੀਬ ਨਿਵਾਜ ਜੀ ਨੇ ਕਿਰਪਾ ਕਰਕੇ ਉਸ ਭਾਈ ਲਾਲੋ ਦੇ ਸੀਸ ਤੇ ਹੱਥ ਧਰਿਆ ਜਿਹਨੂੰ ਕੋਈ ਵੇਖਣਾ ਪਸੰਦ ਨਹੀਂ ਸੀ ਕਰਦਾ। ਗੱਲ ਪਿਆਰ ਦੀ ਹੈ ਸਾਧ ਸੰਗਤ ਜੀ, ਜਿੰਨਾ ਮਰਜ਼ੀ ਮੇਰੇ ਵਰਗਾ ਮਾਲਾ ਗੱਲ ਚ ਪਾ ਲਵੇ, ਜੋ ਮਰਜ਼ੀ ਬਾਣੇ ਪਾ ਲਵੇ, ਪਰ ਜੇ ਅੰਦਰ ਪਿਆਰ ਨਹੀਂ ਸਾਧ ਸੰਗਤ ਜੀ, ਗੁਰੂ ਨੂੰ ਕੋਈ ਪ੍ਰਵਾਨ ਨਹੀਂ। ਗੁਰੂ ਜਿਹੜਾ ਇਹ ਝੂਠੇ ਸ਼ੋਸ਼ੀਆਂ ਨੂੰ ਪਸੰਦ ਨਹੀਂ ਕਰਦਾ। ਜੇ ਅਸੀਂ ਇਹ ਸਮਝੀਏ ਕਿ ਗੁਰੂ ਦੇ ਸਾਹਮਣੇ ਆ ਕੇ ਬੜੇ ਭਜਨੀਕ ਬਣ ਕੇ, ਬੜੇ ਸੇਵਾਦਾਰ ਬਣ ਕੇ, ਬਹੁਤ ਹੀ ਆਪਣੇ ਆਪ ਨੂੰ ਸੰਤ ਬਣ ਕੇ ਕਹੀਏ ਕਿ ਸਤਿਗੁਰੂ ਖੁਸ਼ ਹੋ ਜਾਏਗਾ, ਬਿਲਕੁਲ ਖੁਸ਼ ਨਹੀਂ ਹੋਣਾ। ਔਰ ਯਾਦ ਰੱਖਣਾ, ਐਵੇਂ ਜੀ ਖੁਸ਼ੀ ਮਾਇਨਾ ਨਹੀਂ ਰਖਾਏਗੀ ਕੋਈ। ਜਦੋਂ ਗੁਰੂ ਨਾਲ ਪਿਆਰ ਕਰੋਗੇ ਨਾ ਅੰਦਰੋਂ, ਉਸ ਵਕਤ ਗੁਰੂ ਅਜਿਹੀ ਕਿਰਪਾ ਕਰੇਗਾ ਜਿਹੜੀ ਕਿ ਭਾਈ ਲਾਲੋ ਤੇ ਕੀਤੀ, ਉਹ ਸਮੇਂ ਦਾ ਜਿਹੜਾ ਨੀਚ ਇਨਸਾਨ ਉਹਦੇ ਤੇ ਕਿਰਪਾ ਕੀਤੀ, ਤੇ ਫਿਰ ਕੀ ਹੋਇਆ, ਉੱਪਰ ਸੀਸ ਉਠਾਵਤ ਨਾ, ਉੱਤੇ ਸੀਸ ਨਾ ਫਿਰ ਚੁੱਕਿਆ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸੀਸ ਤੇ ਹੱਥ ਧਰਿਆ ਫਿਰ ਕੀ ਹੋਇਆ, ਪੂਰਨ ਸੋ ਮਿਲ ਪੂਰਨ ਭਾਵ ਭਾਵ ਪੂਰਨ ਆਤਮ ਹੀ ਦਰਸਾਹੀ, ਬਖਸ਼ਿਸ਼ ਅਜਿਹੀ ਹੋਈ ਕਿ ਆਪਣੇ ਵਰਗਾ ਨਾਨਕ ਹੀ ਬਣਾ ਦਿੱਤਾ ਭਾਈ ਲਾਲੋ ਨੂੰ। ਜਦੋਂ ਹੱਥ ਸੀਸ ਤੇ ਧਰਿਆ ਬ੍ਰਹਮ ਗਿਆਨ ਦੇ ਦਿੱਤਾ। ਕਵੀ ਸੰਤੋਖ ਸਿੰਘ ਜੀ ਦੱਸਦੇ ਨੇ ਉਹ ਭਾਈ ਲਾਲੋ ਬਾਰੇ ਕਿ ਉਹ ਬ੍ਰਹਮ ਗਿਆਨੀ ਸਾਧੂ ਬਣ ਗਿਆ, ਤੇ ਪੂਰਬ ਦੀ ਸਾਧ ਸੰਗਤ ਅਰਜਾਂ ਕਰਦੀ ਹੈ ਨੌਵੇਂ ਪਾਤਸ਼ਾਹੀ ਦੇ ਚਰਨਾਂ ਚ, ਸਤਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਸੀ ਭਾਈ ਲਾਲੋ ਤੇ, ਦਰਸ਼ਨ ਦਿੱਤੇ ਸੀ, ਤੁਸੀਂ ਵੀ ਕਿਰਪਾ ਕਰਕੇ ਦਰਸ਼ਨ ਦਿਓ। ਤਿੰਨ ਗਾਦੀ ਪਰ पए जो पछे इसी रीत जिम प्रेमी बाँचे करत रहे सब पूरन आसा जाते हमें सबन परवासा। बड़ा किन्ना विलखण तरीके नाल अर्ज की जा रही है कि सतगुरु जी जिस तरह के गुरु नानक पातशाह ने कृपा की साध संगत जी असल विच ए लड़ी सारी उसे तरह चलती आ रही है। कुछ कु नीवी सोच वाले बंदे जेडे के भगवान रामचंद्र जी नू वखरा भगवान कृष्ण महाराज नू वखरा और गुरु नानक पातशाह आदिक सतगुरु राम सिंह सच्चे पातशाह इन्हां नू वखरे मनदे ने। माफ करना जे असी गुरबाणी नू पढ़दे हां उहदे च पाठ आउंदा है सतजुग तै माणियो छलियो बले बावन पायो त्रेतै तै माणियो राम रघुवंश कहायो द्वापर कृष्ण मुरार कंस कृतार्थ कियो उग्र सैन को राज अभय भगत जन दियो। ये सारे पाठ विच सतगुरु कहंदे ने सतजुग विच जदों लोड़ पई बली राजे नू छलण वास्ते उदो बावन अवतार आया। बावन की इस तरह 52 उंगलों का जोड़ ला लो किन्ना क बनेगा इन्ना कु भगवान का अवतार आया। त्रेते विच आके भगवान रामचंद्र दे रूप विच आ गए फिर भगवान कृष्ण फिर अखीर विच आके कहंदे ने कलयुग प्रमाण नानक गुर अंगद अमर कहायो श्री गुर राज अबचल अटल आदि पुरख फुरमायो। ओ सतगुरां ने कृपा कीती एक लड़ी बनी हुई है साध संगत जी ओ पिछोकड़ साडा चलदा आ रहा उवें। इत्थे भी साध संगत अर्ज करदी भी सतगुरु जी ए तुहाडी बख्शिश कृपा है कि तुहाडी गुरगद्दी दे उपर भाव जेड़ा भी गुरु नानक पातशाह जी दी गुरगद्दी उपर बैठदा है ए उहदी रीत है कि जिवें प्रेमी सिख नूं याद करदे ने ओ हमेशा सतगुरु दर्शन दिंदा है करत रहे सभी पूर्ण आसा जाते हमें सबन परवासा। इस करके पूर्व दी साध संगत ए अर्जा करन लगी पातशाह जिवें गुरु नानक पातशाह जी दी पवित्र गुरगद्दी ते जेड़ा भी गुरु सुशोभित होया ओ सदा ही साध संगत ते कृपा करदा रहा। कई बार मैं अर्ज कीती आप जी दे चरणा च अज फिर मैं अर्ज करदा सब एक बार गज के कहो धन श्री सतगुरु जगजीत सिंह जी सच्चे पातशाह। एक समा बनिया के नीलो नहर दे नाल एक पिंड है उत्थे किसे शरीर नाल गए उत्थे कोई नामधारी सिखां दा परिवार उन्हां दे घर जदों गए उन्हां ने अपने बजुर्गां दी एक साखी सुनाई कि किवें श्री सतगुरु जगजीत सिंह सच्चे पातशाह उन्हां ते कृपा कीती। मैं अर्ज कर रहा कि पूर्व दी साध संगत ए बेनती करदी पी है नौवें पातशाह जी दे चरणा विच कि पातशाह जी जेड़ा भी गुरु गुरु नानक पातशाह जी दी गुरगद्दी ते सुभाईमान होया ओ हमेशा ही अपने प्रेमी सिखां नूं निवाजदा है। उन्हां दे बजुर्गां ने अपने पुत्तर नूं दसना कि बेटा जिहड़ा सतगुरु हुंदा ना जदों इहनूं प्यार नाल याद करिए ते गुरु उसे वक्त कृपा करदा और सदा दर्शन देंदे ने। उन्हां बजुर्गां ने उन्हां दा नित दा जिहड़ा सारा दिन दा अपना काम कार सी उहदे विच की सी कि हर रोज उत्थों नीलो तो साइकल ते रोज आउणा सतगुरु जी दे दर्शन करन आसा दी वार दुपहर दा नितनेम आदिक सारा। समा बनदे बनदे ओ बजुर्ग हो गए और की होया कि उन्होंने अपने पुत्र नूं एक गल दसी कि एक बार सतगुरु जगजीत सिंह सच्चे पातशाह जी ने वचन किया सी कि साध संगत जी ए जड़ा टेलीफोन है ना एदे नाले तार जदों असी कोई भी नंबर डायल करदे हां ते अखीरला नंबर लगदा है जिथे लाना होवे नंबर सही होवे लग जांदा है। ते सतगुरु जी ने वचन किया कि साध संगत जी किते अंदरों प्यार दे नाल गुरु जी दे चरणा दा ध्यान धर के अंदरों भी कदी फोन ला के वेखो गुरु नूं ओ भी बख्शिश करदा है प्यार रूपी। ओ बजुर्ग कहन लगे कि पुत्तर हुण मेरा शरीर ते नहीं मनदा कि मैं जाके दर्शन करां अपने प्रीतम दे मैं वेखदा अज उहनूं याद करदा कृपा करे मैनूं दर्शन देवे। और सिखर दुपहरा सी ते जिहड़ी दरखत दी छावें बजुर्ग बैठे सी कोई ज्यादा संघणी छां ही नहीं सी ते उस वक्त कणकां दा सीजन सी ते जेड़े उहदे पुत्तर ने उन्हां ने की कीता थ्रैशर लगाया सी जिहदे नाल कणक नूं कढदे पए सी। ਇਧਰ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਧੰਨ ਮੇਰੇ ਸਤਿਗੁਰੂ ਜਿਹੜੇ ਸਿੱਖਾਂ ਤੇ ਕਿਰਪਾ ਕਰਨ ਵਾਲੇ। ਸਤਿਗੁਰੂ ਜੀ ਨੇ ਨੀਲੋ ਵੱਲ ਜਾਣ ਦਾ ਜਦੋਂ ਸਮਾਂ ਬਣਿਆ ਤੇ ਪਾਤਸ਼ਾਹ ਜੀ ਨੇ ਕਿਹਾ ਕਿ ਉਹ ਫਲਾਣੇ ਸਿੱਖ ਵੱਲ ਵੀ ਚੱਲੀਏ, ਬੜੇ ਦਿਨ ਹੋਏ ਨੇ ਮਿਲੇ ਹੀ ਨਹੀਂ। ਉਧਰ ਜਦੋਂ ਪਹੁੰਚੇ ਤੇ ਜਾ ਕੇ ਆਵਾਜ਼ ਮਾਰੀ, ਅੰਦਰੋਂ ਆਵਾਜ਼ ਆਈ ਜੀ ਘਰ ਨਹੀਂ ਹੈ, ਸਾਰੇ ਅੰਦਰੋਂ ਬਾਹਰ ਆ ਕੇ ਮੱਥਾ ਟੇਕਿਆ ਤੇ ਕਹਿਣ ਲੱਗੇ ਸੱਚੇ ਪਾਤਸ਼ਾਹ ਬਜ਼ੁਰਗ ਘਰ ਨਹੀਂ ਹੈ, ਉਹ ਖੇਤਾਂ ਚ ਨੇ, ਬੁਲਾ ਲਿਆਈਏ। ਤੇ ਸਤਿਗੁਰਾਂ ਨੇ ਕਿਹਾ ਨਹੀਂ ਮੈਨੂੰ ਪਤਾ, ਮੈਂ ਆਪ ਜਾਣਾ ਖੇਤਾਂ ਵਿੱਚ। ਸਤਿਗੁਰੂ ਜੀ ਉਧਰ ਜਦੋਂ ਗਏ ਤੇ ਸੰਤਾਂ ਦੇ ਜਿਹੜੇ ਪੁੱਤਰ ਨੇ ਉਹਨਾਂ ਨੇ ਵੇਖ ਲਿਆ ਵੀ ਸੱਚੇ ਪਾਤਸ਼ਾਹ ਆ ਰਹੇ ਨੇ, ਥਰੈਸ਼ਰ ਬੰਦ ਕਰਕੇ ਆ ਕੇ ਆਪਣੇ ਬਜ਼ੁਰਗਾਂ ਨੂੰ ਪਤਾ ਕੀ ਕਹਿਣ ਲੱਗੇ, ਉਹ ਕਹਿਣ ਲੱਗੇ ਬਾਪੂ ਜੀ ਤੁਹਾਡੇ ਟੈਲੀਫੋਨ ਦਾ ਜਵਾਬ ਆ ਗਿਆ, ਤੁਹਾਡਾ ਗੁਰੂ ਆਉਂਦਾ ਪਿਆ। ਬਜ਼ੁਰਗ ਜਿਹੜਾ ਇੰਨਾ ਕੁ ਨਿਟਾਲ ਹੋ ਚੁੱਕਿਆ ਸੀ, ਉੱਠਿਆ ਨਹੀਂ ਸੀ ਜਾਂਦਾ, ਤੇ ਜਿਹੜੇ ਵੇਖਿਆ ਤੇ ਅੱਖਾਂ ਚੋਂ ਹੰਝੂ ਤੇ ਕਵੇ ਵਾਹ ਓਏ ਸਤਿਗੁਰਾ ਤੇਰੇ ਵਰਗਾ ਪਿਆਰ ਕਿਹਨੇ ਕਰਨਾ ਹੈ। ਐਸਾ ਸਤਿਗੁਰੂ ਜਦੋਂ ਸੱਚੇ ਪਾਤਸ਼ਾਹ ਕੋਲ ਆਏ ਤੇ ਬਜ਼ੁਰਗ ਉਹਨਾਂ ਦੇ ਚਰਨਾਂ ਚ ਢਹਿ ਪਿਆ ਤੇ ਕਹਿਣ ਲੱਗਾ ਗਰੀਬ ਨਵਾਜ਼ ਪਾਤਸ਼ਾਹ, ਤੁਹਾਨੂੰ ਮੈਂ ਇੰਨੀ ਧੁੱਪ ਵਿੱਚ ਬੁਲਾਇਆ, ਇੰਨਾ ਤੰਗ ਕੀਤਾ। ਸਾਧ ਸੰਗਤ ਜੀ, ਇਹ ਹੈ ਪਿਆਰ ਜਿਹੜਾ ਸਦਾ ਗੁਰੂ ਕਰਦਾ ਆਪਣੇ ਸਿੱਖਾਂ ਤੇ। ਗੁਰੂ ਇਹ ਨਹੀਂ ਵੇਖਦਾ ਧੁੱਪ ਹੈ, ਗੁਰੂ ਇਹ ਨਹੀਂ ਵੇਖਦਾ ਛਾਂ ਹੈ ਕੀ ਹੈ। ਜੇ ਗੁਰਬਾਣੀ ਚ ਪਾਠ ਆਉਂਦੇ ਨਾ, ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰੂ ਪਹਿ ਜਾਈ। ਜੇ ਗੁਰੂ ਦਾ ਸਿੱਖ ਸਮੁੰਦਰਾਂ ਸਾਗਰਾਂ ਤੋਂ ਲੰਘ ਕੇ ਦੂਰ ਜਾਂਦਾ ਹੈ ਨਾ, ਤੇ ਸਾਧ ਸੰਗਤ ਜੀ ਵੇਖੋ ਫਿਰ ਗੁਰੂ ਗੁਰੂ ਵੀ ਅੱਗੋਂ ਉਵੇਂ ਜਾ ਪਿਆਰ ਕਰਨ ਦਾ ਜਜ਼ਬਾ ਰੱਖਦਾ ਹੈ। ਅਸੀਂ ਦੁਨੀਆਂ ਵਿੱਚ ਵੇਖਦੇ ਹਾਂ, ਮਾਫ ਕਰਨਾ, ਕਈ ਤਰ੍ਹਾਂ ਦਾ ਇਨਸਾਨ ਪਿਆਰ ਕਰਦਾ ਹੈ ਆਪਣੇ ਧੀਆਂ ਪੁੱਤਰਾਂ ਨਾਲ ਇਤਿਹਾਸ ਦੁਨੀਆਂ ਵਿੱਚ ਕਈ ਜਗ੍ਹਾ, ਪਰ ਉਵੇਂ ਜਾ ਅੱਗੋਂ ਨਹੀਂ ਹੁੰਦਾ। ਪਰ ਗੁਰੂ ਅਜਿਹੇ ਗੁਰਬਾਣੀ ਦੇ ਮਹਾਂਵਾਕਾਂ ਅਨੁਸਾਰ ਜੇ ਗੁਰੂ ਦਾ ਸਿੱਖ ਸਤਿਗੁਰਾਂ ਦੇ ਚਰਨਾਂ 'ਚ ਪੂਰਾ ਪਿਆਰ ਨਿਭਾਉਂਦਾ ਹੈ, ਪਾਉਂਦਾ ਹੈ, ਅਖੀਰਲੇ ਸਵਾਸਾਂ ਤੱਕ ਗੁਰੂ ਦੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦਾ ਹੈ, ਤੇ ਮੇਰਾ ਗੁਰੂ ਧੰਨ ਹੈ ਸਤਿਗੁਰੂ ਜਿਹੜਾ ਅੱਗੋਂ ਵੀ ਪੂਰਾ ਉਸ ਪਿਆਰ ਨੂੰ ਬਰਕਰਾਰ ਰੱਖਦਾ ਹੈ। ਤੇ ਇਸ ਤਰ੍ਹਾਂ ਪੂਰਬ ਦੀ ਜੋ ਸਾਧ ਸੰਗਤ ਹੈ ਉਹ ਵੀ ਕਹਿਣ ਲੱਗੀ ਕਿ ਗਰੀਬ ਨਵਾਜ਼ ਪਾਤਸ਼ਾਹ, ਜਿੰਨੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਗੱਦੀ ਤੇ ਸਤਿਗੁਰੂ ਸੁਭਾਏਮਾਨ ਹੋਏ, ਸਾਰੇ ਹੀ ਕਿਰਪਾ ਕਰਕੇ ਸੰਗਤ ਨੂੰ ਦਰਸ਼ਨ ਦਿੰਦੇ ਰਹੇ, ਕਰਤ ਰਹੇ ਸਭ ਪੂਰਨ ਆਸਾ, ਜਾਂ ਤੇ ਹਮੈ ਸਭਨ ਪਰਵਾਸਾ। ਇਸ ਕਰਕੇ ਸਾਰੀ ਸਾਧ ਸੰਗਤ ਅਰਦਾਸ ਕਰ ਰਹੀ ਹੈ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ 'ਚ ਕਿ ਪਾਤਸ਼ਾਹ ਜੀ ਸਾਨੂੰ ਪਤਾ ਹੈ ਕਿ ਤੁਹਾਡਾ ਸੁਭਾਅ, ਤੁਹਾਡਾ ਬਿਰਧ ਹੈ ਸਦਾ ਕਿਰਪਾ ਕਰਨਾ, ਸਾਨੂੰ ਵੀ ਦਰਸ਼ਨ ਤੁਸੀਂ ਜ਼ਰੂਰ ਦੇਵੋਗੇ। ਦੀਨ ਦਿਆਲ ਕੀ ਬਾਨ ਵਿਚਾਰਤ, ਜਾਂ ਤੇ ਹਮ ਪ੍ਰਤੀਖ ਨਾ ਧਾਰਤ। ਗਰੀਬ ਨਵਾਜ਼ ਜੀ, ਦੀਨ ਦਿਆਲ ਕੀ ਬਾਨ ਵਿਚਾਰਤ, ਬਾਨ ਤੋਂ ਭਾਵ ਤੁਹਾਡਾ ਸੁਭਾਅ ਹੈ ਕਿ ਤੁਸੀਂ ਸਦਾ ਹੀ ਦੀਨਾਂ ਤੇ ਦਇਆ ਕਰਨ ਵਾਲੇ ਹੋ। ਕਿਉਂਕਿ ਜਦੋਂ ਵੀ ਸਤਿਗੁਰੂ ਜੀ ਇੱਕ ਸਮਾਂ ਆਉਂਦਾ, ਕੋਈ ਇਨਸਾਨ ਇੱਥੇ ਪਾਠ ਆਇਆ ਦੀਨ ਦਿਆਲ, ਜਿਹੜਾ ਕਿ ਕੋਈ ਦੀਨ ਬਣੇ ਤਾਂ ਸਹੀ, ਬਿਲਕੁਲ ਨੀਵਾਂ ਹੋਵੇ ਤੇ ਸਹੀ, ਔਰ ਸਤਿਗੁਰੂ ਨੂੰ ਕਿਹਾ ਜਾਂਦਾ ਦੀਨ ਦਿਆਲ, ਦਇਆ ਕਰਨ ਵਾਲਾ, ਕਿਹਦੇ ਤੇ, ਦੀਨਾਂ ਤੇ। ਹੁਣ ਇੱਕ ਪਾਸੇ ਤੇ ਇਨਸਾਨ ਆਪਣੀ ਵੀ ਚੌਧਰਤਾ ਕਾਇਮ ਰੱਖੇ, ਆਪਣਾ ਦਿਮਾਗ ਵੀ ਚਲਾਉਂਦਾ ਫਿਰੇ, ਆਪਣੀਆਂ ਚਲਾਕੀਆਂ ਵੀ ਵਰਤੇ ਤੇ ਕਵੇ ਕਿ ਗੁਰੂ ਮੇਰੇ ਤੇ ਕਿਰਪਾ ਕਰ ਦੇਵੇ, ਇਹ ਨਹੀਂ ਹੋ ਸਕਦਾ। ਸਾਧ ਸੰਗਤ ਜੀ, ਜਦੋਂ ਇਨਸਾਨ ਸਾਰੇ ਬੰਧਨ ਛੱਡ ਕੇ ਸਭ ਕੁਛ ਬਿਲਕੁਲ ਕੋਈ ਆਸਰਾ ਨਾ ਰਵੇ, ਸੰਗ ਸਖਾ ਸਭ ਤਜ ਗਏ ਕੋਉ ਨਾ ਨਿਭਾਇਓ ਸਾਥ, ਕਹੁ ਨਾਨਕ ਇਹ ਬਿਪਤੇ ਮੈਂ ਟੇਕ ਏਕ ਰਘੁਨਾਥ। ਅਸੀਂ ਨੌਵੇਂ ਪਾਤਸ਼ਾਹ ਦੇ ਉਹ ਸਲੋਕਾਂ ਨੂੰ ਪੜ੍ਹਦੇ ਹਾਂ ਜਿਹਦੇ ਵਿੱਚ ਸਤਿਗੁਰੂ ਕਹਿੰਦੇ ਨੇ ਕਿ ਜਦੋਂ ਇਨਸਾਨ ਦੀ ਅਵਸਥਾ ਇਹ ਬਣ ਗਈ, ਜਦੋਂ ਉਹਨੂੰ ਪਤਾ ਲੱਗ ਗਿਆ ਕਿ ਸੰਗ ਸਖਾ, ਜਿਨ੍ਹਾਂ ਨੂੰ ਮੈਂ ਸੰਗੀ ਸਮਝਦਾ ਸੀ, ਜਿਨ੍ਹਾਂ ਨੂੰ ਮੈਂ ਆਪਣੇ ਸਮਝਦਾ ਸੀ, ਜਿਨ੍ਹਾਂ ਦਾ ਮੈਂ ਸਮਝਦਾ ਕਿ ਬੜਾ ਸਹਾਰਾ ਹੈ, ਉਹ ਸਾਰੇ ਜਦੋਂ ਛੱਡ ਗਏ ਮੈਨੂੰ। ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ। ਇਹ ਸਾਰੇ ਪਾਠ ਵਿੱਚ ਸਾਹਿਬ ਕਹਿੰਦੇ ਨੇ ਕਿ ਸਰੀਰ ਤੇ ਦੁੱਖ ਆ ਜੇ, ਕੁਝ ਵੀ ਹੋ ਜਾਵੇ, ਪਰ ਜੇ ਕਿਤੇ ਉਹਨੂੰ ਪਰਮਾਤਮਾ ਦੀ ਯਾਦ ਆ ਜਾਵੇ ਤੇ ਫਿਰ ਕੀ, ਪਰਮਾਤਮਾ ਤੁਰੰਤ ਹਾਜ਼ਰ ਹੈ। ਇਹ ਉਹਦਾ ਸੁਭਾਅ ਹੈ, ਉਹਦਾ ਬਿਰਧ ਹੈ। ਜਿਹੜਾ ਕਿ ਸਦਾ ਹੀ ਕਿਰਪਾ ਕਰਦਾ, ਸਾਧ ਸੰਗਤ ਅਰਦਾਸ ਕਰ ਰਹੀ ਹੈ, ਸਤਿਗੁਰੂ ਜੀ ਇਹ ਤੁਹਾਡੀ ਬਿਰਧ ਹੈ, ਤੁਹਾਡਾ ਸੁਭਾਅ ਹੈ ਕਿ ਤੁਸੀਂ ਆਪਣੇ ਸੁਭਾਅ ਨੂੰ ਕਦੀ ਨਹੀਂ ਭੁੱਲਦੇ, ਕਿਉਂਕਿ ਤੁਹਾਡਾ ਸੁਭਾਅ ਹੈ ਸਦਾ ਹੀ ਦੀਨਾਂ ਤੇ ਦਇਆ ਕਰਨ ਵਾਲਾ, ਜਾਂ ਤੇ ਹਮ ਪ੍ਰਤੀਖਨਾ ਧਾਰਤ। ਇਸ ਕਰਕੇ ਪਾਤਸ਼ਾਹ ਜੀ ਅਸੀਂ ਬੜੇ ਲੰਬੇ ਸਮੇਂ ਤੋਂ ਤੁਹਾਡੀ ਉਡੀਕ ਵਿੱਚ ਬੈਠੇ ਹਾਂ। ਇੱਕ ਮੈਂ ਅਰਜ਼ ਕਰਦਾ ਸਾਧ ਸੰਗਤ ਜੀ, ਆਪ ਜੀ ਇਤਿਹਾਸ ਨੂੰ ਸ਼੍ਰਵਣ ਕਰਦੇ ਆ ਰਹੇ ਹੋ, ਤੁਸੀਂ ਇਹਦੇ ਵਿੱਚ ਸ਼੍ਰਵਣ ਕੀਤਾ ਕਿ ਕਿਸ ਤਰ੍ਹਾਂ ਕੋਈ ਸਿੱਖ ਨੇ ਜਿਹੜੇ ਕਿ ਵਧੀਆ ਵਧੀਆ ਘਰ ਬਣਾ ਰਹੇ ਨੇ, ਕੋਈ ਵਧੀਆ ਸਤਿਗੁਰੂ ਜੀ ਵਾਸਤੇ ਪਲੰਘ ਬਣਾ ਰਹੇ ਨੇ, ਕਈਆਂ ਨੇ ਬਾਗ ਲਾਏ ਨੇ ਕਿ ਸਤਿਗੁਰੂ ਜੀ ਫਲ ਛਕਣਗੇ। ਹੁਣ ਜਿਹੜਾ ਬਾਗ ਲੱਗਿਆ ਬਹੁਤਾ ਨਹੀਂ ਤੇ ਘੱਟੋ ਘੱਟ 5-7 ਸਾਲ ਤੇ ਇਹਨੂੰ ਚਾਹੀਦੇ ਨੇ ਕਿ ਜਦੋਂ ਆ ਕੇ ਵਧੀਆ ਤਿਆਰ ਹੋਵੇ, ਚੰਗੇ ਫਲ ਵੀ ਹੋਣ। ਕਹਿਣ ਤੋਂ ਭਾਵ ਇੱਕ ਲੰਬੇ ਸਮੇਂ ਤੋਂ, ਲੰਬੇ ਅਰਸੇ ਤੋਂ ਇਹ ਜਿਹੜੀ ਸਾਧ ਸੰਗਤ ਹੈ ਸਤਿਗੁਰੂ ਜੀ ਦੇ ਦਰਸ਼ਨਾਂ ਵਿੱਚ ਹੈ, ਔਰ ਉਹ ਸਮੇਂ ਐਸੇ ਸੀ ਜਦੋਂ ਕਿ ਕੋਈ ਸਾਧਨ ਨਹੀਂ ਕਿਸੇ ਵੀ ਤਰੀਕੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਸੁਨੇਹਾ ਭੇਜਣ ਦਾ, ਕੋਈ ਅਜਿਹਾ ਹੋਰ ਵਸੀਲਾ ਨਹੀਂ ਹੈ। ਪਰ ਉਸ ਵਕਤ ਅੱਜ ਤੋਂ ਜ਼ਿਆਦਾ ਤੇਜ਼ ਸਾਧਨ ਹੈ ਸਨ। ਮੈਂ ਉਹ ਅਰਜ਼ ਕਰਨ ਦੀ ਕੋਸ਼ਿਸ਼ ਕਰਦਾ ਤੁਹਾਡੇ ਚਰਨਾਂ 'ਚ, ਅੱਜ ਦੇ ਸਮੇਂ ਵਿੱਚ ਤੁਹਾਡੇ ਕੋਲ ਬਹੁਤ ਸਾਰੇ ਅਜਿਹੇ ਸਾਧਨ ਨੇ, ਤੁਸੀਂ ਕਿਸੇ ਵੀ ਤਰੀਕੇ ਨਾਲ, ਤੁਹਾਡੇ ਕੋਲ ਜੋ ਮੋਬਾਈਲ ਫੋਨ ਵਗੈਰਾ ਨੇ ਉਹਦੇ ਤੇ ਕੋਈ ਮੈਸੇਜ ਕਰ ਸਕਦਾ, ਕੁਛ ਵੀ ਕਰ ਸਕਦਾ। ਪਰ ਇਹਦੇ ਤੋਂ ਵੀ ਤੇਜ਼ ਚੀਜ਼ਾਂ ਹੈ ਸੀ ਉਸ ਵਕਤ, ਪਰ ਹੈ ਸੀ ਉਹ ਬਿਰਲੇ ਸਿੱਖਾਂ ਕੋਲ। ਉਹ ਕੀ ਸੀ? ਉਹ ਸੀ ਅੰਦਰ ਦਾ ਪਿਆਰ। ਉਹ ਕੀ ਸੀ? ਜਦੋਂ ਤੁਸੀਂ ਗੁਰੂ ਅਮਰਦਾਸ ਪਾਤਸ਼ਾਹੀ ਦਾ ਸਮਾਂ ਹੈ ਤੇ ਉਸ ਵਕਤ ਭਾਈ ਜੇਠਾ ਜੀ ਦੇ ਰੂਪ ਵਿੱਚ ਨੇ ਗੁਰੂ ਰਾਮਦਾਸ ਪਾਤਸ਼ਾਹ। ਇਸ ਗੱਲ ਨੂੰ ਮੈਂ ਅਰਜ਼ ਕਰਨ ਦਾ ਯਤਨ ਕਰਦਾ ਕਿ ਉਸ ਵਕਤ ਇਸ ਚੀਜ਼ ਤੋਂ ਵੱਧ ਤੇਜ਼ ਕੀ ਚੀਜ਼ ਸੀ? ਇੱਕ ਧਿਆਨ, ਇੱਕ ਪਿਆਰ ਗੁਰੂ ਵਾਸਤੇ। ਅੱਜ ਦਾ ਸਮਾਂ ਅਜੇ ਹੈ ਕਿ ਤੁਸੀਂ ਹੋ ਸਕਦਾ ਕਿਤੇ ਫੋਨ ਕਰਨਾ ਹੋਵੇ, ਮੈਸੇਜ ਕਰਨਾ ਹੋਵੇ, ਉੱਥੇ ਮਿੰਟ ਸਕਿੰਟ ਦੀ ਦੇਰ ਤੇ ਹੋ ਜਾਏ, ਪਰ ਸਾਧ ਸੰਗਤ ਜੀ ਜਿਹੜਾ ਗੁਰੂ ਦੇ ਨਾਲ ਪਿਆਰ ਹੋਵੇ ਅੰਦਰੋਂ, ਉੱਥੇ ਭੋਰਾ ਦੇਰ ਨਹੀਂ। ਜਦੋਂ ਤੁਸੀਂ ਇਹ ਸਾਖੀ ਸੁਣੀ ਹੈ ਨਾ ਕਿ ਭਾਈ ਜੇਠਾ ਜੀ ਨੇ ਬੜੇ ਸੋਹਣੇ ਅੰਬ ਵੇਖੇ ਕਿ ਇਹ ਤੇ ਸਤਿਗੁਰੂ ਜੀ ਦੇ ਵਾਸਤੇ ਨੇ, ਸਤਿਗੁਰੂ ਜੀ ਛਕਣਗੇ, ਜਦੋਂ ਅੰਬ ਖਰੀਦ ਲਏ। ਹੁਣ ਮੌਸਮ ਸੀ ਗਰਮੀ ਦਾ, ਹੁਣ ਉਹ ਅੰਬ ਤਾਂ ਰਹਿਣੇ ਨਹੀਂ ਸੀ, ਉਹ ਖਰਾਬ ਹੋ ਜਾਣੇ ਸੀ, ਤੇ ਵੇਖੋ ਫਿਰ ਕਿ ਕਿਵੇਂ ਭੋਗ ਲਵਾਇਆ। ਹੁਣ ਬਹੁਤ ਦੂਰੀ ਇੰਨੀ ਕੁ ਸੀ, ਉਹਨੂੰ ਕਿਹੜੇ ਤਰੀਕੇ ਨਾਲ ਸਤਿਗੁਰਾਂ ਦੇ ਕੋਲ ਭੇਜਦੇ? ਉਸੇ ਵਕਤ ਉਹਨੂੰ ਧੋ ਸਵਾਰ ਕੇ ਤੇ ਫਿਰ ਆਪਣੇ ਮੂੰਹ ਵਿੱਚ ਫਲ ਪਾਉਣ ਦੇ ਨਾਲ ਹੀ ਕਿਹਾ, ਪਾਤਸ਼ਾਹ ਜੀ ਭੋਗ ਲਾਓ। ਇਹ ਸਭ ਤੋਂ ਤੇਜ਼ ਇੱਕ ਜ਼ਰੀਆ ਸੀ ਗੁਰੂ ਕੋਲ ਸੁਨੇਹਾ ਭੇਜਣ ਦਾ। ਉਹ ਪਿਆਰ ਸੀ, ਉਹ ਅੰਦਰ ਦੀ ਸ਼ਰਧਾ ਸੀ, ਅਟੁੱਟ ਬੰਧਨ ਹੋਏਗਾ ਗੁਰੂ ਦੇ ਨਾਲ ਤਾਂ ਇਹ ਚੀਜ਼ ਮਿਲ ਸਕਦੀ ਹੈ। ਤੇ ਫਿਰ ਹੋਇਆ ਕਿ ਇੱਧਰ ਗੁਰੂ ਅਮਰਦਾਸ ਪਾਤਸ਼ਾਹ ਸਾਧ ਸੰਗਤ ਨੂੰ ਦਰਸ਼ਨ ਦਿੰਦੇ ਤੇ ਫਿਰ ਅੰਬ ਵੀ ਚੂਸ ਰਹੇ ਸੀ, ਉਹ ਗਿਟਕ ਕੱਢ ਕੇ ਰੱਖੀ। ਸਾਧ ਸੰਗਤ ਨੇ ਪੁੱਛਿਆ, ਇਹ ਕਿ ਪਾਤਸ਼ਾਹ ਜੀ ਖੇਡ? ਸੱਚੇ ਪਾਤਸ਼ਾਹ ਨੇ ਕਿਹਾ, ਭਾਈ ਜੇਠਾ ਆਏਗਾ, ਉਹ ਦੱਸੇਗਾ। ਜਦੋਂ ਆਏ ਤੇ ਉਸ ਵਕਤ ਖੇਡ ਸਾਰੀ ਸਾਹਮਣੇ ਆਈ ਕਿ ਅੰਬ ਉੱਥੇ ਛਕਿਆ, ਭੋਗ ਗੁਰੂ ਨੂੰ ਲਵਾਇਆ ਤੇ ਉਹ ਇੱਥੇ ਮਿਲ ਗਿਆ। ਇਹ ਕਵੀ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਨੇ ਚੀਜ਼ ਦਾ। ਮੈਂ ਅਰਜ਼ ਕਰ ਰਿਹਾ ਸੀ ਕਿ ਜੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕੋਈ ਸੁਨੇਹਾ ਨਹੀਂ, ਕੁਛ ਨਹੀਂ ਉੱਥੇ ਪਹੁੰਚ ਸਕਦੇ ਨੇ, ਜੇ ਭੀਲਣੀ ਦੇ ਕੋਲ ਭਗਵਾਨ ਰਾਮ ਚੰਦਰ ਪਹੁੰਚ ਸਕਦੇ ਨੇ, ਜੇ ਗੁਰੂ ਨਾਨਕ ਪਾਤਸ਼ਾਹ ਭਾਈ ਲਾਲੋ ਕੋਲ ਪਹੁੰਚ ਸਕਦੇ ਨੇ, ਜੇ ਬਿਦਰ ਕੋਲ ਭਗਵਾਨ ਕ੍ਰਿਸ਼ਨ ਪਹੁੰਚ ਸਕਦੇ ਨੇ, ਕੋਈ ਨਾ ਕੋਈ ਤੇ ਤਾਕਤ ਹੋਏਗੀ ਉਹਨਾਂ ਲੋਕਾਂ ਵਿੱਚ ਕਿ ਗੁਰੂ ਨੂੰ ਖਿੱਚ ਕੇ ਬੁਲਾ ਲੈਂਦੇ ਸੀ। ਸਾਧ ਸੰਗਤ ਜੀ ਅੱਜ ਸਾਧਨ ਤੇ ਵੱਧ ਗਏ, ਮਾਫ ਕਰਨਾ ਮੈਂ ਕਿਸੇ ਤੇ ਕਿੰਤੂ ਨਹੀਂ ਕਰਦਾ, ਮੈਂ ਵੀ ਤੁਹਾਡੇ ਵਰਗਾ। ਅੱਜ ਸਾਧਨ ਤੇ ਵੱਧ ਗਏ, ਅੱਜ ਸੁਵਿਧਾਵਾਂ ਤੇ ਹੋ ਗਈਆਂ, ਪਰ ਜਿਹੜੀ ਉਹ ਚੀਜ਼ ਸੀ ਉਹ ਖਤਮ ਹੋ ਗਈ। ਸਤਿਗੁਰੂ ਬਖਸ਼ਿਸ਼ ਕਿਰਪਾ ਕਰਨ, ਇੱਥੇ ਜਿਹੜੀ ਗੱਲ ਚੱਲ ਰਹੀ ਹੈ ਕਿ ਗਰੀਬ ਨਵਾਜ ਪਾਤਸ਼ਾਹ ਤੁਸੀਂ ਸਦਾ ਹੀ ਬਖਸ਼ਿਸ਼ ਕਿਰਪਾ ਕਰਦੇ ਹੋ, ਜਿਹੜਾ ਵੀ ਇਨਸਾਨ ਤੁਹਾਨੂੰ ਸ਼ਰਧਾ ਦੇ ਨਾਲ, ਪ੍ਰੇਮ ਦੇ ਨਾਲ ਬੁਲਾਉਂਦਾ, ਉਹਦੇ ਤੇ ਤੁਸੀਂ ਬਖਸ਼ਿਸ਼ ਕਿਰਪਾ ਕਰਦੇ ਹੋ। ਇਹ ਸਤਿਗੁਰੂ ਜੀ ਦਾ ਸਦਾ ਬਿਰਧ ਸਦਾ ਸੁਭਾਵ ਹੈ ਕਿ ਬਖਸ਼ਿਸ਼ ਕਰਦਾ। ਪਰ ਸਿੱਖ ਵੀ ਜਿਹੜੇ ਅਜਿਹੇ ਕਿ ਜਿਹੜੇ ਜਦੋਂ ਗੁਰੂ ਨੂੰ ਅੰਦਰੋਂ ਪਿਆਰ ਨਾਲ ਯਾਦ ਕਰਦੇ ਸੀ ਤੇ ਸਤਿਗੁਰੂ ਜੀ ਜ਼ਰੂਰ ਦਰਸ਼ਨ ਦਿੰਦੇ ਸੀ। ਅਪਰ ਜਹਾਂ ਕਹਿ ਪ੍ਰੇਮ ਨਿਹਾਰੇ, ਸਭ ਕੋ ਤਿਆਗਤ ਤਹਾਂ ਪਧਾਰੇ। ਔਰ ਸਤਿਗੁਰੂ ਤੇਰਾ ਅਜਿਹਾ ਸੁਭਾਅ ਹੈ ਕਿ ਅਪਰ ਜਹਾਂ ਕਹਾਂ ਪ੍ਰੇਮ ਨਿਹਾਰੇ, ਗੁਰੂ ਸਿਰਫ ਇੱਕੋ ਚੀਜ਼ ਲੱਭਦਾ ਫਿਰਦਾ ਕਿ ਕਿਤੇ ਕੋਈ ਪ੍ਰੇਮੀ ਸਿੱਖ ਮਿਲ ਜਾਵੇ। ਸਾਧ ਸੰਗਤ ਜੀ, ਸਤਿਗੁਰੂ ਕੀ ਹੈ? ਹਰ ਵਕਤ ਤਿਆਰ ਹੈ ਕਿ ਸਿੱਖ ਦਾ ਭਲਾ ਕਰ ਦੇਵਾਂ, ਹਰ ਵਕਤ ਤਿਆਰ ਨੇ ਗੁਰੂ ਕਿ ਸਿੱਖ ਨੂੰ ਹਰ ਇੱਕੋ ਚੀਜ਼ ਦੇਵਾਂ ਜਿਹੜੀ ਮੇਰੇ ਕੋਲ ਹੈ। ਬਸ ਰੌਲਾ ਇਹ ਹੈ ਕਿ ਸਤਿਗੁਰ ਪੂਰਾ ਕਿਆ ਕਰੇ ਜੋ ਸਿੱਖਾ ਮਹਿਚੂਕ, ਉੱਥੇ ਗੁਰੂ ਪੂਰਾ ਕੀ ਕਰੇ ਜਦੋਂ ਸਿੱਖ ਦੇ ਵਿੱਚ ਹੀ ਕਮੀ ਆ ਜਾਏ। ਇੱਥੇ ਗੱਲ ਇਹ ਆਈ ਹੈ, ਅਪਰ ਜਹਾਂ ਕਹਿ ਪ੍ਰੇਮ ਨਿਹਾਰੇ, ਸਭ ਕੋ ਤਿਆਗਤ ਤਹਾਂ ਪਧਾਰੇ। ਕਵੀ ਜੀ ਦੱਸ ਰਹੇ ਨੇ ਕਿ ਸਤਿਗੁਰੂ ਜੀ ਦਾ ਬਿਰਧ ਹੈ, ਗੁਰੂ ਜੀ ਦਾ ਸੁਭਾਅ ਹੈ ਕਿ ਸਤਿਗੁਰੂ ਹਰ ਵਕਤ ਜਿੱਥੇ ਕਿੱਥੇ ਬਸ ਇੱਕ ਹੀ ਚੀਜ਼ ਲੱਭਦੇ ਫਿਰਦੇ ਨੇ ਕਿ ਕੋਈ ਅਜਿਹਾ ਮਿਲ ਜਾਵੇ ਜਿਹਦੇ ਅੰਦਰ ਪ੍ਰੇਮ ਹੋਵੇ, ਜਿਹਦੇ ਅੰਦਰ ਐਸੀ ਪ੍ਰੇਮਾ ਭਗਤੀ ਹੋਵੇ। ਫਿਰ ਸਤਿਗੁਰੂ ਕੀ ਕਰਦੇ ਨੇ, ਸਾਰਾ ਕੁਛ ਛੱਡ ਕੇ ਉਸ ਸਿੱਖ ਦੇ ਕੋਲ ਪਹੁੰਚ ਜਾਂਦੇ ਨੇ। ਕਹੇ ਕਹਾਂ ਲੱਗ ਗਿਣਤੀ ਕਰਕੇ ਕਰੇ ਹਕਾਰਨ ਨਾਮ ਸਿਮਰ ਕੈ। ਕਵੀ ਜੀ ਇੱਥੇ ਫਿਰ ਆ ਕੇ ਆਪਣੀ ਅਸਮਰੱਥਾ ਦੱਸਦੇ ਨੇ। ਕਵੀ ਜੀ ਕਹਿੰਦੇ ਨੇ ਮੇਰੇ ਵਿੱਚ ਹੁਣ ਸਮਰੱਥਾ ਨਹੀਂ ਕਿ ਮੈਂ ਕਿੱਥੇ ਤੱਕ ਗਿਣਤੀ ਕਰਕੇ ਦੱਸਾਂ ਕਿ ਕਿਹਦੇ ਕਿਹਦੇ ਉੱਤੇ ਗੁਰੂ ਜੀ ਨੇ ਕਿਰਪਾ ਕੀਤੀ, ਭਾਵ ਮੈਂ ਨਾਮ ਨਹੀਂ ਦੱਸ ਸਕਦਾ, ਇੰਨੀ ਕੁ ਬਖਸ਼ਿਸ਼ ਕੀਤੀ ਸਤਿਗੁਰਾਂ ਨੇ। ਧੰਨ ਐਸ਼ਵਰਜ ਨਹੀਂ ਕਿਸ ਦੇਖੋ, ਸੁਚ ਤਪ ਤਾਪਨ ਨਹੀਂ ਪਰੇਖੋ। ਉਹ ਸਤਿਗੁਰੂ ਜੀ ਦਾ ਅਜਿਹਾ ਬਿਰਧ ਕਿ ਨਾ ਹੀ ਗੁਰੂ ਇਹ ਵੇਖਦਾ ਕਿ ਇਹਦੇ ਕੋਲ ਬਹੁਤਾ ਧਨ ਪਦਾਰਥ ਹੈ, ਇਹਦੀ ਦੁਨੀਆਂ ਵਿੱਚ ਬੜੀ ਵਾਹ ਵਾਹ ਹੈ, ਨਾ ਹੀ ਗੁਰੂ ਇਹ ਵੇਖਦਾ ਕਿ ਬੜਾ ਸੁੱਚ ਮਰਿਆਦਾ ਦਾ ਧਾਰਨੀ ਹੈ, ਨਾ ਹੀ ਗੁਰੂ ਇਹ ਵੇਖਦਾ ਕਿ ਤਪੱਸਵੀ ਹੈ। ਸਾਧ ਸੰਗਤ ਜੀ ਇਹ ਚੀਜ਼ਾਂ ਨੂੰ ਗੁਰੂ ਬਿਲਕੁਲ ਨਜ਼ਰ ਅੰਦਾਜ਼ ਕਰ ਦਿੰਦਾ। ਖੱਟ ਸ਼ਾਸਤਰਨ ਮਹਿ ਵਿਦਿਆ ਪੰਡਿਤ, ਤੇ ਜੇ ਕੋਈ ਇਨਸਾਨ ਛੇ ਸ਼ਾਸਤਰ ਆਦਿਕ ਵੀ ਪੜਿਆ ਹੋਵੇ, ਬੜਾ ਨਿਪੁੰਨ ਹੋਵੇ, ਵਿਦਿਆਵਾਨ ਹੋਵੇ, ਆਤਮਤ ਜੁਤ ਮੰਡਿਤ ਮਤ ਖੰਡਿਤ, ਇੰਨਾ ਕੁ ਵਧੀਆ ਵਿਦਵਾਨ ਹੋਵੇ ਕਿ ਜਿਹੜੀ ਗੱਲ ਉਹਦੇ ਸਾਹਮਣੇ ਆ ਜਾਵੇ ਜਦੋਂ ਚਾਹੇ ਆਪਣੀ ਉਕਤੀਆਂ ਜੁਕਤੀਆਂ ਦੇ ਨਾਲ ਜਿਹੜੀ ਚੀਜ਼ ਉਹਦੇ ਮਤਲਬ ਦੀ ਹੈ ਉਹਨੂੰ ਮੰਡਨ ਕਰ ਲਵੇ, ਉਹਨੂੰ ਵਾਹ ਵਾਹ ਕਹਿ ਦੇਵੇ, ਜਿਹੜੀ ਚੀਜ਼ ਉਹਦੇ ਮਤਲਬ ਦੀ ਨਹੀਂ ਉਹਦਾ ਖੰਡਨ ਕਰ ਦੇਵੇ, ਭਾਵ ਜਿਹੜੀ ਚੀਜ਼ ਨਹੀਂ ਮੰਨਣੀ ਉਹਦੇ ਕਈ ਅਜਿਹੇ ਪ੍ਰਮਾਣ ਪੈਦਾ ਕਰਕੇ ਉਹ ਚੀਜ਼ ਦੀ ਖਿਲਾਫੀਅਤ ਕਰ ਦੇਵੇ, ਭਾਵ ਐਡਾ ਵੀ ਜੇ ਕੋਈ ਵਿਦਵਾਨ ਹੋਵੇ। ਇਤਿਆਦਿਕ ਸਭਿਨ ਕੋ ਤਿਆਗਤ, ਜੇ ਪਗ ਪੰਕਜ ਮੈਂ ਅਨੁਰਾਗਤ। ਕਵੀ ਜੀ ਦੱਸਦੇ ਨੇ ਕਿ ਬਹੁਤ ਹੀ ਜ਼ਿਆਦਾ ਧਨ ਪਦਾਰਥ ਵਾਲੇ ਹੋਣ, ਬਹੁਤ ਜ਼ਿਆਦਾ ਵਿਦਵਾਨ ਹੋਣ, ਸਤਿਗੁਰੂ ਜਦੋਂ ਸਾਹਮਣੇ ਇੱਕ ਪ੍ਰੇਮੀ ਸਿੱਖ ਨਜ਼ਰ ਆ ਜੇ ਜਦੋਂ ਗੁਰੂ ਨੂੰ, ਉਸ ਵਕਤ ਸਾਰਾ ਕੁਝ ਛੱਡ ਕੇ ਗਰੀਬ ਨਵਾਜ ਪਾਤਸ਼ਾਹ ਸਿਰਫ ਇੱਕ ਪ੍ਰੇਮੀ ਸਿੱਖ ਕੋਲ ਜਾਣਾ ਪਸੰਦ ਕਰਦੇ ਨੇ। ਤਿੰਨ ਕੋ ਪ੍ਰੇਮ ਪਰਖ ਕਰ ਸਵਾਮੀ, ਬਸੀ ਰਹੋ ਨਿਤ ਅੰਤਰ ਜਾਮੀ। ਪੂਰਬ ਦੀ ਸਾਧ ਸੰਗਤ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਬੇਨਤੀ ਕਰ ਰਹੀ ਹੈ, ਗਰੀਬ ਨਵਾਜ ਪਾਤਸ਼ਾਹ ਇਸ ਤਰ੍ਹਾਂ ਤੁਸੀਂ ਉਸ ਪ੍ਰੇਮੀ ਸਿੱਖ ਦਾ ਪ੍ਰੇਮ ਵੇਖ ਕੇ, ਪ੍ਰੇਮ ਪਰਖ ਕੇ, ਤੇ ਤੁਸੀਂ ਆਪਣਾ ਆਪ ਹੀ ਉਹਨੂੰ ਸਪੁਰਦ ਕਰ ਦਿੰਦੇ ਹੋ, ਭਾਵ ਆਪਣੇ ਆਪ ਨੂੰ ਉਹਦੇ ਹਵਾਲੇ ਕਰ ਦਿੰਦੇ ਹੋ। ਇੱਕ ਵਾਰ ਸਾਧ ਸੰਗਤ ਜੀ ਇੱਕ ਭਗਤ ਸਨ ਜਿਨ੍ਹਾਂ ਦਾ ਨਿਤ ਦਾ ਨੇਮ ਸੀ ਕਿ ਜਦੋਂ ਵੀ ਘਰ ਕੋਈ ਸਾਧੂ ਸੰਤ ਮਹਾਤਮਾ ਆਵੇ ਉਹਨਾਂ ਦੀ ਸੇਵਾ ਕਰਨੀ, ਧਿਆਨ ਰੱਖਣਾ ਕੋਈ ਅਜਿਹਾ ਕਰਮ ਨਾ ਹੋ ਜਾਏ ਜਿਹਦੇ ਕਰਕੇ ਸੰਤ ਜਿਹੜੇ ਨੇ ਰੁਸ਼ਟ ਹੋ ਜਾਣ, ਭਾਵ ਗੁੱਸੇ ਚ ਹੋ ਕੇ ਤੁਰ ਜਾਣ, ਜਾਂ ਕੋਈ ਅਜਿਹਾ ਕਰਮ ਨਾ ਹੋ ਜਾਏ ਕਿ ਸੰਤਾਂ ਦੀ ਸੇਵਾ ਵਿੱਚ ਕੋਈ ਨਿਊਨਤਾ ਹੀ ਆ ਜਾਵੇ। ਹੁਣ ਭਗਵਾਨ ਜਿਹੜੇ ਨੇ ਹਮੇਸ਼ਾ ਆਪਣੇ ਪ੍ਰੇਮੀ ਸਿੱਖਾਂ ਨੂੰ ਵੇਖਦੇ ਨੇ, ਹਰ ਵਕਤ ਤੱਕਦੇ ਰਹਿੰਦੇ ਨੇ ਕਿ ਕੋਈ ਪਿਆਰਾ ਪ੍ਰੇਮੀ ਸਿੱਖ ਮਿਲ ਜਾਏ ਮੈਨੂੰ। ਦੋਵੇਂ ਜਿਹੜੇ ਪਤੀ ਪਤਨੀ ਨੇ ਬਜ਼ੁਰਗ ਹੋ ਗਏ, ਹੁਣ ਸੋਚਣ ਲੱਗੇ ਕੀ ਕਰੀਏ, ਅਜਿਹਾ ਕੋਈ ਅਜਿਹਾ ਸੇਵਕ ਲੱਭ ਜਾਏ, ਪੈਸੇ ਵੀ ਦੇ ਦੇਵਾਂਗੇ ਉਹਨੂੰ, ਤੇ ਜਿਹੜਾ ਸੰਤਾਂ ਦੀ ਸੇਵਾ ਸਾਡੇ ਵਾਂਗੂ ਹੀ ਜਿਵੇਂ ਅਸੀਂ ਪਿਆਰ ਨਾਲ ਕਰਦੇ ਹਾਂ ਐਵੇਂ ਮਿਲ ਜਾਏ। ਭਗਵਾਨ ਨੇ ਵੇਖਿਆ ਕਿ ਹੁਣ ਐਵੇਂ ਜਾ ਕੌਣ ਮਿਲ ਸਕਦਾ ਹੈ, ਉਸ ਵਕਤ ਪ੍ਰਭੂ ਆਪ ਹੀ ਇੱਕ ਸੇਵਕ ਦਾ ਰੂਪ ਧਾਰ ਕੇ ਆਏ, ਆ ਕੇ ਕਹਿਣ ਲੱਗੇ ਕਿ ਮੈਨੂੰ ਕੋਈ ਕੰਮ ਚਾਹੀਦਾ ਹੈ ਔਰ ਮੈਂ ਪੈਸੇ ਵੀ ਨਹੀਂ ਲਵਾਂਗਾ, ਸਿਰਫ ਦੋ ਟਾਈਮ ਦਾ ਮੈਨੂੰ ਖਾਣਾ ਮਿਲ ਜਾਏ, ਮੈਂ ਸੇਵਾ ਕਰਾਂਗਾ, ਜਿਸ ਤਰ੍ਹਾਂ ਕਰੋ ਕਹੋਗੇ ਉਵੇਂ ਕਰਾਂਗਾ। ਉੱਥੇ ਉਹਨਾਂ ਦੋਵੇਂ ਪਤੀ ਪਤਨੀ ਨੇ ਦੱਸਿਆ ਕਿ ਸਾਡੇ ਇੱਥੇ ਬਹੁਤ ਜ਼ਿਆਦਾ ਸੰਤ ਆਉਂਦੇ ਨੇ, ਔਰ ਹਾਂ ਕਈ ਵਾਰ ਕਈ ਸਾਧੂਆਂ ਦਾ ਸੁਭਾਅ ਥੋੜਾ ਗਰਮ ਵੀ ਹੁੰਦਾ, ਤੇ ਜੇ ਉਹ ਗੁੱਸੇ ਨਾਲ ਬੋਲਣ ਤੇ ਉਹਨਾਂ ਨੂੰ ਅੱਗੋਂ ਗੁੱਸੇ ਨਾਲ ਨਹੀਂ ਬੋਲਣਾ ਆਪਾਂ। ਕਈ ਅਜਿਹੇ ਹੁੰਦੇ ਨੇ ਜਿਹੜੇ ਬੜੇ ਹੀ ਪਿਆਰ ਨਾਲ ਬੋਲਣ ਵਾਲੇ, ਸਾਰੀ ਗੱਲ ਸਮਝਾ ਦਿੱਤੀ ਕਿ ਪ੍ਰਸ਼ਾਦਾ ਛਕਾ ਕੇ, ਤੇ ਹੋ ਸਕਿਆ ਉਹਨਾਂ ਦੀ ਹੱਥ ਪੈਰ ਵੀ ਦਬਾਣੇ ਨੇ, ਲੱਤਾਂ ਦਬਾਉਣੀਆਂ ਤਾਂ ਕਿ ਆਰਾਮ ਨਾਲ ਸੋ ਸਕਣ। ਹੁਣ ਇਹਨਾਂ ਨੇ ਭਗਵਾਨ ਦੇ ਰੂਪ ਵਿੱਚ ਜਿਹੜੇ ਸੇਵਕ ਆਏ, ਇਹਨਾਂ ਨੇ ਕਿਹਾ ਗੱਲ ਇਸ ਤਰ੍ਹਾਂ ਕਿ ਖਾਣ ਪੀਣ ਦੇ ਮਾਮਲੇ 'ਚ ਮੇਰਾ ਇਸ ਤਰ੍ਹਾਂ ਦਾ ਕਿ ਜੇ ਮੈਨੂੰ ਕਿਸੇ ਦਿਨ ਵੀ ਤੁਸੀਂ ਜਾਂ ਤੁਹਾਡੀ ਪਤਨੀ ਨੇ ਕੁਛ ਕਹਿ ਦਿੱਤਾ ਕਿ ਮੇਰੇ ਖਾਣ ਪੀਣ ਦੇ ਸੰਬੰਧ ਵਿੱਚ, ਮੈਂ ਸਾਰਾ ਕੁਝ ਛੱਡ ਕੇ ਚਲਾ ਜਾਵਾਂਗਾ, ਨਹੀਂ ਤੇ ਉਸ ਤੋਂ ਇਲਾਵਾ ਮੈਨੂੰ ਕੋਈ ਆਪੱਤੀ ਨਹੀਂ, ਕੋਈ ਦਿੱਕਤ ਨਹੀਂ। ਹੁਣ ਉਹ ਕਹਿਣ ਲੱਗੇ ਬੜੀ ਵਧੀਆ ਗੱਲ ਹੈ, ਆਪਣੀ ਧਰਮ ਪਤਨੀ ਨੂੰ ਕਿਹਾ ਕਿ ਇਹ ਜਿਹੜਾ ਹੈ ਨਾ, ਇਹਨੂੰ ਕੋਈ ਵੀ ਤੁਸੀਂ ਮਾੜਾ ਲਫ਼ਜ਼ ਨਹੀਂ ਬੋਲਣਾ, ਜਿਵੇਂ ਜਿੰਨਾ ਛਕਦਾ ਛਕਣ ਦਿਓ ਔਰ ਸਾਧਾਂ ਦੀ ਸੇਵਾ ਕਰਨ ਦਿਓ। ਮੈਂ ਅਰਜ਼ ਕਰ ਰਿਹਾ ਸਾਧ ਸੰਗਤ ਜੀ ਕਿ ਭਗਵਾਨ ਜਿਹੜੇ ਨੇ ਸਾਰਾ ਕੁਝ ਐਸ਼ਵਰਿਆ ਸਭ ਧਨ ਦੌਲਤਾਂ ਵਿਦਵਤਾ ਸਾਰਾ ਕੁਝ ਛੱਡ ਕੇ ਇੱਕ ਪ੍ਰੇਮੀ ਸਿੱਖ ਦੇ ਹਵਾਲੇ ਹੋ ਜਾਂਦੇ ਨੇ, ਆਪਣਾ ਆਪ ਨੂੰ ਸਪੁਰਦ ਕਰ ਦਿੰਦੇ ਨੇ, ਸਮਰਪਣ ਕਰ ਦਿੰਦੇ ਨੇ। ਹੁਣ ਦਿਨ ਰਾਤ ਭਗਵਾਨ ਨੇ ਸੇਵਾ ਕਰਨੀ। ਹੁਣ ਇੱਕ ਸਮਾਂ ਐਸਾ ਆਇਆ ਜਿਹੜੀ ਉਸ ਭਗਤ ਦੀ ਪਤਨੀ ਸੀ ਉਹ ਗਵਾਂਢਣ ਦੇ ਘਰ ਗਈ। ਹੁਣ ਉਹਨੇ ਕਿਹਾ ਤੂੰ ਬਹੁਤ ਲਿੱਸੀ ਹੋ ਗਈ, ਗੱਲ ਕੀ, ਤੇਰਾ ਸਰੀਰ ਜਿਹੜਾ ਬੜਾ ਕਮਜ਼ੋਰ ਹੋ ਗਿਆ। ਹੁਣ ਉਹਨੇ ਅੱਗੋਂ ਭਲੀ ਮਾਨਸ ਨੇ ਕਹਿ ਦਿੱਤਾ ਜਿਹੜਾ ਸੇਵਕ ਹੈ ਨਾ ਸਾਡੇ ਘਰ, ਉਹ ਪਤਾ ਨਹੀਂ ਕੀ ਹੈ, ਇੰਨਾ ਕੁ ਛਕਦਾ ਕਿ ਮੈਂ ਪਕਾਉਂਦੀ ਪਕਾਉਂਦੀ ਥੱਕ ਜਾਂਦੀ ਹਾਂ। ਔਰ ਉਹ ਤੇ ਭਗਵਾਨ ਸਨ ਆਪ, ਔਰ ਭਗਵਾਨ ਜਿਹੜੇ ਨੇ ਕੋਈ ਨਾ ਕੋਈ ਬਹਾਨਾ ਪੱਕਾ ਬਣਾ ਕੇ ਆਉਂਦੇ ਨੇ, ਜਿਹਦੇ ਨਾਲ ਸਮਾਂ ਮਿਲ ਜੇ ਤੇ ਭਗਵਾਨ ਤੁਰ ਵੀ ਜਾਣ। ਉਹ ਇੱਕ ਬਹਾਨਾ ਬਣਿਆ ਸੀ, ਔਰ ਗੱਲ ਤੇ ਉਹਨੇ ਕਰਨੀ ਸੀ, ਸੁਭਾਅ ਸੀ ਇਸਤਰੀ ਦਾ, ਔਰ ਹੋਇਆ ਕਿ ਭਗਵਾਨ ਤੁਰ ਗਏ। ਹੁਣ ਜਿਹੜੇ ਉਹ ਸੰਤ ਆਏ ਉਹਨਾਂ ਨੇ ਵੇਖਿਆ ਸੰਤਾਂ ਦੀ ਸੇਵਾ ਵਿੱਚ ਬੜੀ ਹੁਣ ਵਿਘਨਤਾਈ ਪੈਣ ਲੱਗੀ, ਉਹ ਬੜੇ ਹੈਰਾਨ ਇਹ ਕੀ ਹੋਇਆ। ਹੁਣ ਉਹ ਸਮਝ ਗਏ ਕਿ ਪੱਕਾ ਤੂੰ ਕੁਛ ਕਿਹਾ ਏ। ਉਹ ਕਹਿਣ ਲੱਗੀ ਮੈਂ ਤੇ ਇੰਨੀ ਕੁ ਗੱਲ ਕੀਤੀ ਸੀ। ਕਹਿਣ ਲੱਗੇ ਕੰਮ ਖਰਾਬ ਹੋ ਗਿਆ। ਅਖੀਰ ਕਹਾਣੀਕਾਰ ਨੇ ਲਿਖਿਆ ਹੋਇਆ ਇਸ ਕਥਾ ਵਿੱਚ ਕਿ ਉਹ ਜਿਹੜੇ ਸਾਧੂ ਨੇ ਸੰਤ ਨੇ ਕਈ ਦਿਨ ਉਦਾਸ ਰਹਿਣ ਲੱਗੇ ਕਿ ਬੜਾ ਕੰਮ ਖਰਾਬ ਹੋਇਆ, ਜਿਹੜੇ ਇੱਕੋ ਦਮ ਤੁਰ ਗਏ ਨੇ ਮੈਨੂੰ ਲੱਗਦਾ ਕਿ ਸਾਡੇ ਤੋਂ ਰੁਸ਼ਟ ਹੋ ਕੇ ਗਏ ਨੇ, ਗੁੱਸੇ ਹੋ ਕੇ ਗਏ ਨੇ, ਬੜਾ ਵਧੀਆ ਸਾਧੂਆਂ ਦੀ ਸੇਵਾ ਕਰਦੇ ਸੀ, ਐਸਾ ਸੇਵਕ ਕਿੱਥੋਂ ਮਿਲੇਗਾ। ਅਖੀਰ ਭਗਵਾਨ ਨੇ ਸੁਪਨੇ ਵਿੱਚ ਦਰਸ਼ਨ ਦਿੱਤੇ ਤੇ ਕਿਹਾ ਸੰਤ ਜੀ ਨਾਰਾਜ਼ ਨਾ ਹੋਵੋ, ਉਦਾਸ ਨਾ ਹੋਵੋ, ਮੈਂ ਆਪ ਹੀ ਤੁਹਾਡੇ ਘਰ ਆਇਆ ਸੀ ਸਾਧੂਆਂ ਦੀ ਸੇਵਾ ਕਰਨ। ਤੇ ਸੰਤ ਜਿਹੜੇ ਨੇ ਉਸ ਵਕਤ ਜਦੋਂ ਉੱਠੇ ਸਵੇਰੇ ਪਤਾ ਲੱਗਿਆ ਉਹ ਤੇ ਭਗਵਾਨ ਆਪ ਆਏ ਸੀ, ਤੇ ਫਿਰ ਰੋਣ ਲੱਗੇ, ਅੱਖਾਂ ਚੋਂ ਹੰਝੂ ਨੇ, ਤੇ ਉਹ ਇੰਨੇ ਦੁਖੀ ਹੋਏ ਕਿ ਜਿਹੜੇ ਤ੍ਰਿਲੋਕੀ ਨਾਥ ਦੀ ਸੇਵਾ ਸਾਨੂੰ ਕਰਨੀ ਚਾਹੀਦੀ ਉਹ ਸਾਡਾ ਸੇਵਕ ਬਣ ਕੇ ਆ ਗਿਆ। ਉਸ ਵਕਤ ਭਗਵਾਨ ਨੇ ਪ੍ਰਤੱਖ ਪ੍ਰਗਟ ਹੋ ਕੇ ਕਿਹਾ ਕਿ ਸੰਤ ਜੀ ਤੁਹਾਡੀ ਸੇਵਾ ਤੋਂ ਖੁਸ਼ ਹੋ ਕੇ ਮੈਂ ਆਇਆ ਸੀ, ਹੋਰ ਐਸੀ ਕੋਈ ਗੱਲ ਨਹੀਂ। ਸਾਧ ਸੰਗਤ ਜੀ ਇਹ ਭਗਵਾਨ ਦਾ ਸਤਿਗੁਰੂ ਦਾ ਬਿਰਧ ਹੈ ਜਿਹੜਾ ਕਿ ਸਾਰਿਆਂ ਨੂੰ ਤਿਆਗ ਕੇ ਜਦੋਂ ਕਿਸੇ ਪ੍ਰੇਮੀ ਸਿੱਖ ਨੂੰ ਵੇਖ ਲਵੇ ਤੇ ਉਹਦੇ ਹੀ ਕੋਲ ਆ ਕੇ ਉਹਦੇ ਵਸ ਵਿੱਚ ਆ ਕੇ ਰਹਿ ਜਾਂਦਾ। ਤਤ ਛਿਨ ਪੂਰਤ ਹੋ ਅਭਿਲਾਖਾ, ਇਹ ਪ੍ਰਣ ਤੁਮਰੋ ਸਭ ਹਿਨ ਭਾਖਾ। ਇਸ ਤਰ੍ਹਾਂ ਸਾਰੀ ਸਾਧ ਸੰਗਤ ਨੌਵੇਂ ਪਾਤਸ਼ਾਹ ਦੇ ਚਰਨਾਂ ਚ ਅਰਜੋਈਆਂ ਕਰ ਰਹੀ ਹੈ, ਸਤਿਗੁਰੂ ਜੀ ਤੁਸੀਂ ਉਸੇ ਵਕਤ ਪ੍ਰੇਮੀ ਸਿੱਖ ਦੀ ਆਸਾ ਪੂਰੀ ਕਰਦੇ ਹੋ, ਇਹ ਚੀਜ਼ ਨੂੰ ਸਾਰੇ ਜਾਣਦੇ ਨੇ। ਵੈਦਕ ਰੀਤੀ ਲੋਕਿਕ ਕਾਨ, ਤਜ ਕਰ ਤਤ ਛਿਨ ਸ੍ਰੀ ਭਗਵਾਨ। ਫਿਰ ਹੇ ਭਗਵਾਨ ਤੂੰ ਅਜਿਹਾ ਕਿਰਪਾਲੂ ਹੈ ਕਿ ਜਦੋਂ ਕੋਈ ਅਜਿਹੀ ਸਥਿਤੀ ਅਜਿਹੀ ਬਣ ਜਾਵੇ ਜਿਵੇਂ ਵੇਦ ਆਦਿਕ ਵਿੱਚ ਕੁਛ ਰੀਤੀਆਂ ਕੁਛ ਮਰਿਆਦਾ ਦੱਸੀਆਂ ਗਈਆਂ ਨੇ, ਹੇ ਭਗਵਾਨ ਜਦੋਂ ਤੂੰ ਪ੍ਰੇਮੀ ਸਿੱਖ ਦੇ ਅਧੀਨ ਹੋ ਜਾਵੇਂ, ਤੂੰ ਸਾਰੀਆਂ ਵੇਦ ਗ੍ਰੰਥਾਂ ਦੀ ਮਰਿਆਦਾ ਵੀ ਇੱਕ ਪਾਸੇ ਧਰ ਦਿੰਦੇ, ਉਹ ਵੀ ਨਹੀਂ ਮੰਨਦਾ, ਸਿਰਫ ਪ੍ਰੇਮ ਨੂੰ ਵੇਖਦਾ ਹੈ, ਲੋਕਿਕ ਕਾਨ, ਫਿਰ ਤੂੰ ਲੋਕਾਂ ਦੀ ਗੱਲ ਵੀ ਨਹੀਂ ਵੇਖਦਾ, ਇਹ ਨਹੀਂ ਵੇਖਦਾ ਕਿ ਦੁਨੀਆਂ ਕੀ ਕਹੇਗੀ। ਹੁਣ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਕਈ ਵਾਰ ਤੁਸੀਂ ਇਹ ਪ੍ਰਮਾਣ ਸੁਣਿਆ ਕਿ ਕਬੀਰ ਦੇ ਪਿੱਛੇ ਰਾਮ ਭੱਜਿਆ ਫਿਰਦਾ, ਹੁਣ ਭਗਵਾਨ ਕਦੀ ਇਹ ਗੱਲ ਨਹੀਂ ਸੋਚਦੇ ਕਿ ਦੁਨੀਆਂ ਕੀ ਕਹੇਗੀ, ਭਗਵਾਨ ਸੇਵਕ ਦੇ ਪਿੱਛੇ ਭੱਜਿਆ ਫਿਰਦਾ। ਅਸਲ ਵਿੱਚ ਸਾਧ ਸੰਗਤ ਜੀ ਤਜ ਕਰ ਤਤ ਛਿਨ ਸ੍ਰੀ ਭਗਵਾਨ, ਕਵੀ ਜੀ ਦੱਸ ਰਹੇ ਨੇ, ਹੇ ਪ੍ਰਭੂ ਤੂੰ ਹਰ ਇੱਕ ਤਰ੍ਹਾਂ ਦੀ ਲੋਕ ਲੱਜਿਆ ਛੱਡ ਕੇ, ਕਿਸੇ ਵੀ ਤਰ੍ਹਾਂ ਦੇ ਵਿਧਾਨ ਬਣੇ ਹੋਣ ਵੇਦਾਂ ਗ੍ਰੰਥਾਂ ਦੇ, ਉਹਨਾਂ ਨੂੰ ਵੀ ਛੱਡ ਕੇ ਸਿਰਫ ਤੇ ਸਿਰਫ ਭਗਤਾਂ ਦੇ ਪਿੱਛੇ ਹੀ ਤੁਸੀਂ ਜਾਂਦੇ ਹੋ, ਭਗਤਾਂ ਦੇ ਨਾਲ ਪਿਆਰ ਕਰਦੇ ਹੋ, ਉਹਨਾਂ ਦੇ ਵਸ ਹੋ ਜਾਂਦੇ ਹੋ। ਬਸੀ ਰਹਿਤ ਨਿਸ ਦਿਨ ਤਿਸ ਕੇਰੇ ਗੁਣ ਵਿਸਾਲ, ਇਹ ਪ੍ਰਭੂ ਸਭ ਹੇਰੇ ਇਮ ਪੂਰਬ ਦਿਸ਼ ਕੀ ਨਿਤ ਸੰਗਤ ਕਰਤ ਅਰਾਧਨ ਮਿਲ ਮਿਲ ਪੰਗਤ। ਇਸ ਤਰ੍ਹਾਂ ਕਵੀ ਜੀ ਦੱਸ ਰਹੇ ਨੇ ਕਿ ਗਰੀਬ ਨਵਾਜ ਪਾਤਸ਼ਾਹ ਤੁਸੀਂ ਸਦਾ ਹੀ ਆਪਣੇ ਸੇਵਕਾਂ ਦੇ ਵਸ ਵਿੱਚ ਰਹਿੰਦੇ ਹੋ, ਇਹ ਤੁਹਾਡਾ ਸਭ ਤੋਂ ਵੱਡਾ ਗੁਣ ਹੈ ਜਿਹੜਾ ਕਿ ਹਰ ਕਿਤੇ ਵੇਖਿਆ ਜਾਂਦਾ। ਇਹੀ ਤੁਹਾਡੇ ਗੁਣਾਂ ਨੂੰ ਯਾਦ ਕਰ ਕਰਕੇ ਜਿਹੜੀ ਪੂਰਬ ਦੇਸ਼ ਦੀ ਸਾਧ ਸੰਗਤ ਸੀ, ਇਹ ਸਦਾ ਹੀ ਨੌਵੇਂ ਪਾਤਸ਼ਾਹ ਨੂੰ ਯਾਦ ਕਰ ਰਹੀ ਹੈ ਕਿ ਕਿਵੇਂ ਸਤਿਗੁਰੂ ਜੀ ਆ ਕੇ ਦਰਸ਼ਨ ਦੇਣ। ਸੰਗ੍ਰਹਿ ਵਸਤਨ ਕੋ ਘਰ ਪ੍ਰੇਮ ਅਰਪਹਿ ਗੁਰਨ ਧਾਰ ਤੇ ਨੇਮ। ਇਸ ਤਰ੍ਹਾਂ ਜਿਹੜੀ ਉਹ ਸਾਧ ਸੰਗਤ ਹੈ, ਉਹਨੇ ਬਹੁਤ ਸਾਰੀਆਂ ਵਸਤੂਆਂ ਇਕੱਠੀਆਂ ਕੀਤੀਆਂ ਨੇ ਕਿ ਜਦੋਂ ਨੌਵੇਂ ਪਾਤਸ਼ਾਹ ਦਰਸ਼ਨ ਦੇਣਗੇ, ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਭੇਟਾ ਕਰਾਂਗੇ। ਸ਼ਬਦ ਕੀਰਤਨ ਗਾਵਤ ਭਲੇ ਅਨੁਰਾਗਤ ਲੋਚਨ ਜਲ ਟਲੇ। ਔਰ ਫਿਰ ਉਹ ਸੰਗਤ ਸਤਿਗੁਰੂ ਜੀ ਨੂੰ ਯਾਦ ਕਰਦੇ ਹੋਏ ਗਰੀਬ ਨਵਾਜ ਪਾਤਸ਼ਾਹ ਜੀ ਦੀ ਉਡੀਕ ਦੇ ਵਿੱਚ ਫਿਰ ਸ਼ਬਦ ਪੜ੍ਹਦੇ ਨੇ ਤੇ ਕੀ ਹੋਇਆ ਸਾਧ ਸੰਗਤ ਜੀ, ਸ਼ਬਦ ਪੜ੍ਹਦੇ ਪੜ੍ਹਦੇ ਮਨ ਵਿੱਚ ਅਜਿਹਾ ਵੈਰਾਗ ਆਉਂਦਾ ਕਿ ਅੱਖਾਂ ਵਿੱਚੋਂ ਫਿਰ ਹੰਝੂ ਵੀ ਡਿੱਗਦੇ ਨੇ। ਪੂਰਬ ਭਾਗ ਜਗੇ ਜਿਨ ਕੇਰੇ ਤਿਨ ਕੇ ਉਰਪਾ ਪ੍ਰੇਮ ਬਡੇਰੇ। ਕਵੀ ਜੀ ਦੱਸ ਰਹੇ ਨੇ ਕਿ ਜਿਨ੍ਹਾਂ ਦੇ ਕਿਰਪਾ ਹੋ ਜਾਵੇ ਗੁਰੂ ਦੀ, ਕੋਈ ਪੂਰਬਲੇ ਪਿਛਲੇ ਚੰਗੇ ਭਾਗ ਜੀ ਦੇ ਜਾਗਰਤ ਹੋ ਜਾਣ, ਉਹਦੇ ਹੀ ਮਨ ਵਿੱਚ ਗੁਰੂ ਜੀ ਦੇ ਪ੍ਰਤੀ ਪ੍ਰੇਮ ਉਤਪੰਨ ਹੋ ਸਕਦਾ। ਸਾਧ ਸੰਗਤ ਜੀ, ਅਸਲ ਵਿੱਚ ਜੇ ਤੁਹਾਡੇ ਮਨ ਦੇ ਵਿੱਚ ਦੁਖੀ ਵਾਸਤੇ ਦਰਦ ਹੈ, ਜੇ ਤੁਸੀਂ ਕਿਸੇ ਦਾ ਦੁੱਖ ਵੇਖ ਕੇ ਦੁਖੀ ਹੋ ਰਹੇ ਹੋ, ਤੇ ਸਭ ਤੋਂ ਉੱਤਮ ਚੀਜ਼ ਹੈ। ਕਿਉਂਕਿ ਸਾਧ ਸੰਗਤ ਜੀ, ਜੇ ਕਿਸੇ ਦੇ ਮਨ ਵਿੱਚ ਵੈਰਾਗ ਆਉਂਦਾ, ਇਹਦਾ ਮਤਲਬ ਹੈ ਪਿਛਲੇ ਕਰਮ ਬੜੇ ਹੀ ਸ਼ੁਭ ਨੇ ਉਹਦੇ। ਪਿਛਲੇ ਚੰਗੇ ਕਰਮਾਂ ਕਰਕੇ ਇਨਸਾਨ ਦੇ ਅੰਦਰ ਪ੍ਰੇਮ ਉਤਪੰਨ ਹੋ ਸਕਦਾ ਹੈ, ਪਿਛਲੇ ਚੰਗੇ ਕਰਮਾਂ ਕਰਕੇ ਹੀ ਕਿਸੇ ਦਾ ਦੁੱਖ ਵੇਖ ਕੇ ਇਨਸਾਨ ਦੁਖੀ ਹੋ ਸਕਦਾ, ਪਿਛਲੇ ਚੰਗੇ ਕਰਮਾਂ ਕਰਕੇ ਹੀ ਭਗਵਾਨ ਦੀ ਯਾਦ ਅੰਦਰ ਆ ਸਕਦੀ ਹੈ। ਔਰ ਜਿਹੜੇ ਇਨਸਾਨ ਦੇ ਅੰਦਰ ਕਿਸੇ ਨੂੰ ਵੇਖ ਕੇ ਦੁੱਖ ਨਹੀਂ ਅੰਦਰ ਉਤਪੰਨ ਹੁੰਦਾ, ਜਿਹੜੇ ਇਨਸਾਨ ਦੇ ਅੰਦਰ ਪ੍ਰੇਮ ਨਹੀਂ ਉਪਜਦਾ, ਜਿਹੜੇ ਇਨਸਾਨ ਦੇ ਅੰਦਰ ਭਗਵਾਨ ਦੀ ਯਾਦ ਨਹੀਂ, ਇਹਦਾ ਮਤਲਬ ਕਿ ਪਿਛਲੇ ਉਹਦੇ ਕੋਈ ਬੁਰੇ ਕਰਮ ਜ਼ਰੂਰ ਨੇ, ਜਿਹੜੇ ਉਹਦੀ ਸਿਮਰਤੀ ਦੇ ਅੰਦਰ ਇੰਨੇ ਕੁ ਬੈਠੇ ਪਏ ਨੇ ਕਿ ਉੱਥੇ ਭਗਵਾਨ ਦਾ ਪਿਆਰ ਨਹੀਂ ਉਤਪੰਨ ਹੋ ਰਿਹਾ। ਇਸ ਤਰ੍ਹਾਂ ਕਵੀ ਜੀ ਦੱਸ ਰਹੇ ਨੇ ਕਿ ਉਹ ਸਾਧ ਸੰਗਤ ਸਤਿਗੁਰੂ ਜੀ ਦੇ ਪਿਆਰ ਦੇ ਵਿੱਚ ਇੰਨਾ ਮਸਤ ਹੋਏ ਪਏ ਨੇ ਕਿ ਸਤਿਗੁਰਾਂ ਨੂੰ ਯਾਦ ਕਰਕੇ ਤੇ ਅੱਖਾਂ ਚੋਂ ਹੰਝੂ ਵਹਾ ਰਹੇ ਨੇ, ਹਰ ਵਕਤ ਸਤਿਗੁਰਾਂ ਦਾ ਨਾਮ ਜਪ ਰਹੇ ਨੇ ਤੇ ਇਹੀ ਕਹਿ ਰਹੇ ਨੇ, ਸਤਿਗੁਰੂ ਕਿਰਪਾ ਕਰਕੇ ਸਾਨੂੰ ਦਰਸ਼ਨ ਦਿਓ। ਸੋ ਸਾਧ ਸੰਗਤ ਜੀ, ਸਮਾਂ ਹੋ ਚੁੱਕਿਆ ਹੈ, ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ ਆਪ ਜੀ ਦੇ ਚਰਨਾਂ ਵਿੱਚ ਫਿਰ ਅਰਜ਼ ਕੀਤੀ ਜਾਏਗੀ। ਸਭ ਸਤਿਗੁਰਾਂ ਨੂੰ ਧੰਨ ਕਹੋ, ਸਭ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।